ਸੰਧਿਆ ਵੇਲੇ ਦੇ ਸਮੇਂ ਦੀ ਜੋ ਮਰਿਆਦਾ ਨਿਤਨੇਮ ਹੈ ਗੁਰੂ ਘਰ ਦਾ ਕਿ ਗੁਰ ਇਤਿਹਾਸ ਦੀ ਲੜੀਵਾਰ ਕਥਾ ਉਹ ਚੱਲ ਰਹੀ ਹੈ, ਉਹਨੂੰ ਆਪਾਂ ਸਰਵਣ ਕਰਨ ਵਾਸਤੇ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਪੈਂਦੇ ਖਾਂ ਬਾਗੀ ਹੋਇਆ, ਸਤਿਗੁਰਾਂ ਦੇ ਹੁਕਮ ਨਾਲ ਗੁਰੂ ਕੇ ਸਿੱਖਾਂ ਨੇ ਪੈਂਦੇ ਖਾਂ ਨੂੰ ਗੁਰੂ ਦਰਬਾਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਔਰ ਇਹਨੂੰ ਬਹੁਤ ਵੱਡੀ ਭਾਰੀ ਤਾੜਨਾ ਕੀਤੀ। ਪੈਂਦੇ ਖਾਂ ਰੋਂਦਾ ਕੁਰਲਾਂਦਾ ਆਪਣੇ ਘਰ ਛੋਟੇ ਮੀਰ ਪਹੁੰਚਿਆ। ਅੱਗੋਂ ਇਹਦਾ ਜਵਾਈ ਅਸਮਾਨ ਖਾਂ ਇਹਨੂੰ ਮਿਲਿਆ, ਉਹਦੇ ਨਾਲ ਇਹਨੇ ਆਪਣਾ ਦੁੱਖ ਰੋਇਆ ਕਿ ਤੇਰੇ ਕਰਕੇ ਮੈਨੂੰ ਗੁਰੂ ਘਰੋਂ ਏਡਾ ਵੱਡਾ ਨਿਰਾਦਰ ਮਿਲਿਆ, ਮੇਰੀ ਰੋਜ਼ੀ ਰੋਟੀ ਚੱਲ ਰਹੀ ਸੀ ਤੇਰੇ ਕਰਕੇ ਵਿਗੜੀ। ਅਸਮਾਨ ਖਾਂ ਨੇ ਆਖਿਆ ਕੋਈ ਗੱਲ ਨਹੀਂ ਖਾਨ ਜੀ, ਆਪਾਂ ਬਾਦਸ਼ਾਹ ਕੋਲ ਚੱਲ ਕੇ ਪੁਕਾਰ ਕਰਾਂਗੇ, ਬਾਦਸ਼ਾਹ ਫੌਜਾਂ ਭੇਜੇਗਾ, ਗੁਰੂ ਜੀ ਤੇ ਹਮਲਾ ਕਰਾਂਗੇ ਔਰ ਤੁਹਾਡੀ ਇਸ ਨਿਰਾਦਰੀ ਦਾ ਬੇਅਦਬੀ ਦਾ ਬਦਲਾ ਲਵਾਂਗੇ। ਪੈਂਦੇ ਖਾਂ ਨੇ ਜਿਹੜੀਆਂ ਨੇੜੇ ਤੇੜੇ ਪਠਾਣਾਂ ਦੀਆਂ ਬਸੀਆਂ ਸਨ ਉਹਨਾਂ ਬਸਤੀਆਂ ਦੇ ਵਿੱਚ ਜਾ ਕੇ ਪਠਾਣਾਂ ਨਾਲ ਸਲਾਹਾਂ ਕਰਨੀਆਂ ਸ਼ੁਰੂ ਕੀਤੀਆਂ। ਕੁਝ 500 ਪਠਾਣ ਪੈਂਦੇ ਖਾਂ ਨੇ ਆਪਣੇ ਨਾਲ ਇਕੱਠਾ ਕਰ ਲਿਆ, ਇਹ ਕਹਿ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ 'ਤੇ ਵੀ ਹਮਲਾ ਕਰਨਾ ਹੈ, ਜੇ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਹੈ, ਮੇਰਾ ਨਿਰਾਦਰ ਕੀਤਾ ਹੈ, ਤਾਂ ਉਹ ਤੁਹਾਡੇ 'ਤੇ ਵੀ ਕਰ ਸਕਦੇ ਨੇ। 500 ਪਠਾਣਾਂ ਨੂੰ ਇਕੱਠਾ ਕਰਕੇ ਅਸਮਾਨ ਖਾਂ ਦੇ ਨਾਲ ਰਲ ਕੇ ਉਹਨਾਂ ਪਠਾਣਾਂ ਨੂੰ ਨਾਲ ਲੈ ਕੇ ਪੈਂਦੇ ਖਾਂ ਆਪਣੇ ਚਾਚੇ ਦੇ ਲੜਕੇ ਕੁਤਬ ਖਾਂ ਦੇ ਕੋਲ, ਜਿਹੜਾ ਸੂਬਾ ਜਲੰਧਰ ਸੀ, ਉਹਦੇ ਕੋਲ ਇਕੱਠੇ ਹੋ ਕੇ ਗਏ ਨੇ। ਸੂਬੇ ਜਲੰਧਰ ਨੂੰ ਜਾ ਕੇ ਮਿਲੇ ਹਨ, ਆਪਣਾ ਦੁੱਖ ਇਹਨਾਂ ਨੇ ਜਾ ਕੇ ਸੂਬੇ ਜਲੰਧਰ ਕੋਲ ਰੋਇਆ ਹੈ। ਕੁਤਬ ਖਾਂ ਕਹਿਣ ਲੱਗਾ, ਪੈਂਦੇ ਖਾਂ ਜੀ ਤੁਹਾਨੂੰ ਕੀ ਹੋ ਗਿਆ, ਤੁਹਾਡਾ ਤਾਂ ਗੁਰੂ ਘਰ ਦੇ ਨਾਲ ਬੜਾ ਭਾਰੀ ਪਿਆਰ ਸੀ, ਸਨੇਹ ਸੀ, ਆ ਅਚਾਨਕ ਤੁਹਾਡਾ ਗੁਰੂ ਘਰ ਨਾਲ ਏਡਾ ਵੱਡਾ ਵਿਰੋਧ ਕਿਵੇਂ ਹੋ ਗਿਆ? ਫਿਰ ਤੁਸੀਂ ਤਾਂ ਉਸੇ ਗੁਰੂ ਘਰ ਦਾ ਨਮਕ ਖਾਂਦੇ ਰਹੇ ਹੋ ਤੇ ਹੁਣ ਨਮਕ ਹਰਾਮੀ ਸਦਾਓਗੇ? ਪੈਂਦੇ ਖਾਂ ਨੇ ਅੱਗੋਂ ਕੁਤਬ ਖਾਂ ਨੂੰ ਦੱਸਿਆ ਕਿ ਗੁਰੂ ਨੇ ਮੇਰਾ ਬੜਾ ਵੱਡਾ ਨਿਰਾਦਰ ਕੀਤਾ, ਆਪਣੀ ਸਭਾ ਦੇ ਵਿੱਚ ਮੇਰੀ ਬੇਇੱਜ਼ਤੀ ਕੀਤੀ ਹੈ ਔਰ ਆਪਣੀ ਸਭਾ ਵਿੱਚੋਂ ਮਾਰ ਖਵਾ ਕੇ ਮੈਨੂੰ ਆਪਣੀ ਸਭਾ 'ਚੋਂ ਧੱਕੇ ਮਾਰ ਕੇ ਕੱਢਿਆ। ਕੁਤਬ ਖਾਂ ਸਿਆਣਾ ਸੀ, ਦਾਨਸ਼ਵੰਦ ਸੀ, ਉਹਨੇ ਮਨ ਹੀ ਮਨ ਵਿਚਾਰ ਕੀਤੀ ਹੈ ਤੇ ਜਿਵੇਂ ਕੁਤਬ ਖਾਂ ਦੇ ਨਾਲ ਇਹਨਾਂ ਦੀ ਸਲਾਹ ਹੋ ਰਹੀ ਹੈ, ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਪੈਂਦ ਚਚਾ ਤੋਂ ਸੁੱਤੇ ਉਤੋ ਕੁਤਬ ਖਾਨ ਬੁਦੀਵਾਨ।
ਪੈਂਦੇ ਖਾਂ ਦੇ ਚਾਚੇ ਦਾ ਲੜਕਾ ਸੀ ਕੁਤਬ ਖਾਂ, ਜਿਹੜਾ ਜਲੰਧਰ ਦਾ ਸੂਬਾ ਸੀ, ਸੂਬੇਦਾਰ ਸੀ ਜਲੰਧਰ ਦਾ, ਜਿਹਦੇ ਕੋਲ ਪੈਂਦੇ ਖਾਂ ਪੁਕਾਰ ਕਰਨ ਵਾਸਤੇ ਆਇਆ, ਉਹਦਾ ਨਾਂ ਕੁਤਬ ਖਾਂ ਹੈ ਤੇ ਪੈਂਦੇ ਖਾਂ ਦੇ ਚਾਚੇ ਦਾ ਲੜਕਾ ਹੈ। ਇਹ ਕੁਝ ਸਿਆਣਾ ਹੈ, ਕੁਝ ਬੁੱਧੀਮਾਨ ਹੈ।
ਤਰਕ ਕਬੂਲਿਓ ਪ੍ਰਾਤ ਸੋ ਬਿਪਰਾ ਜਾਨ ਮਾਨ।
ਪੈਂਦੇ ਖਾਂ ਨੇ ਆਖਿਆ ਨਾ, ਮੈਂ ਗੁਰੂ ਜੀ ਨਾਲ ਲੜਨਾ ਚਾਹੁੰਦਾ, ਉਹਨਾਂ ਨਾਲ ਜੰਗ ਕਰਨਾ ਚਾਹੁੰਦਾ, ਉਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਨਿਰਾਦਰ ਕੀਤਾ ਹੈ। ਤੋ ਕੁਤਬ ਖਾਂ ਨੇ ਸੁਣ ਕੇ ਉਸ ਵੇਲੇ ਇਹਦੇ ਅੰਦਰ ਦੀ ਵਿਪਰੀਤ ਭਾਵਨਾ ਜਾਣ ਕੇ ਕਿ ਇਹ ਤਾਂ ਗੁਰੂ ਘਰ ਦੇ ਉਲਟ ਹੋਇਆ ਹੋਇਆ, ਇਹਦੇ ਅੰਦਰ ਦੀ ਵਿਪਰੀਤ ਭਾਵਨਾ ਜਾਣ ਕੇ ਉਸ ਵੇਲੇ ਕੁਤਬ ਖਾਂ ਬੋਲਿਆ
ਨਿਸ਼ਾਨੀ ਛੰਦ ਬਾਜ ਬਸਨ ਬਖਸ਼ਿਸ਼ ਕਰੇ ਪੁੰਨ ਗੁਰ ਨਿਜ ਪੁੰਨ ਲੀਨ
ਕਹਿਣ ਲੱਗਾ ਕੁਤਬ ਖਾਂ ਕਹਿਣ ਲੱਗਾ ਪੈਂਦੇ ਖਾਂ ਜਿਹੜਾ ਬਾਜ ਤੇ ਪੁਸ਼ਾਕ ਦੀ ਤੂੰ ਗੱਲ ਕਰਦਾ ਉਹ ਤੈਨੂੰ ਗੁਰੂ ਨੇ ਹੀ ਦਿੱਤੇ ਸੀ ਨਾ ਇਹਨੇ ਇਹ ਨਹੀਂ ਆਖਿਆ ਕਿ ਅਸੀਂ ਚੋਰੀ ਕਰ ਲਿਆ ਸੀ ਬਾਜ ਇਹ ਵੀ ਨਹੀਂ ਦੱਸਿਆ ਕਿ ਗੁਰੂ ਜੀ ਨੇ ਸਾਡੇ ਘਰੋਂ ਚੋਰੀ ਦੀਆਂ ਚੀਜ਼ਾਂ ਉਹ ਮੰਗਾਈਆਂ ਨੇ ਕਹਿੰਦਾ ਜੀ ਨਹੀਂ ਮੇਰੇ ਕੋਲ ਖੋਹੀਆਂ ਨੇ ਪਰ ਫਿਰ ਵੀ ਕੁਤਬ ਖਾਂ ਸਿਆਣਾ ਸੀ ਕਹਿਣ ਲੱਗਾ ਜਿਹੜਾ ਬਾਜ ਤੇ ਪੁਸ਼ਾਕ ਦੀ ਤੂੰ ਗੱਲ ਕਰਦਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਤੈਨੂੰ ਦਿੱਤੀਆਂ ਸਨ ਤੇ ਉਹਨਾਂ ਨੇ ਦੇ ਕੇ ਤੇਰੇ ਕੋਲੋਂ ਵਾਪਸ ਲਈਆਂ ਨੇ
ਬਦ ਪੁਰਖਨ ਕੇ ਬੋ ਮਤੇ ਕੈਸੇ ਹੋ ਰਿਸਕੀਨੇ
ਵੱਡੇ ਪੁਰਖਾਂ ਦੇ ਇਹੋ ਜਿਹੇ ਮਤੇ ਹੁੰਦੇ ਨੇ ਵੱਡੇ ਪੁਰਖਾਂ ਦੇ ਸੁਭਾਅ ਇਹੋ ਜਿਹੇ ਹੁੰਦੇ ਨੇ ਉਹ ਕਈ ਵਾਰ ਚੀਜ਼ ਦੇ ਦਿੰਦੇ ਨੇ ਕਈ ਵਾਰ ਲੈ ਵੀ ਲੈਂਦੇ ਨੇ ਸੱਚਾਈ ਨੀ ਨਾ ਦੱਸੀ ਇਹਨੇ ਕਿ ਮੇਰੀਆਂ ਕਰਤੂਤਾਂ ਕੀ ਸੀ ਕਿ ਗੁਰੂ ਜੀ ਨੇ ਤੇ ਮੇਰੇ ਘਰੋਂ ਸਾਰਾ ਸਮਾਨ ਮੰਗਾਇਆ ਬਾਜ ਅਸੀਂ ਚੋਰੀ ਕਰ ਲਿਆ ਸੀ ਕਹਿੰਦਾ ਜੀ ਖੋਹ ਲਿਆ ਫਿਰ ਵੀ ਕੁਤਬ ਖਾਂ ਸਿਆਣਾ ਕਹਿੰਦਾ ਜੀ ਪੈਂਦੇ ਖਾਂ ਜੇ ਲੈ ਵੀ ਲਿਆ ਗੁਰੂ ਨੇ ਹੀ ਦਿੱਤਾ ਸੀ ਨਾ ਫਿਰ ਜਿਨ੍ਹਾਂ ਨੇ ਦਿੱਤਾ ਉਹ ਲੈ ਵੀ ਸਕਦੇ ਨੇ ਇਹਦੇ ਵਿੱਚ ਤਾਂ ਤੈਨੂੰ ਰੋਸ ਨਹੀਂ ਕਰਨਾ ਚਾਹੀਦਾ ਵੱਡੇ ਪੁਰਖਾਂ ਦਾ ਤਾਂ ਇਹੋ ਜਿਹਾ ਹੀ ਮਤਾ ਹੁੰਦਾ ਹੈ ਉਹਨਾਂ ਦੇ ਨਾਲ ਤੂੰ ਆਪਣੇ ਮਨ 'ਚ ਇੱਦਾਂ ਦਾ ਕ੍ਰੋਧ ਜਾਂ ਇੱਦਾਂ ਦਾ ਰੋਸ ਕਿਉਂ ਰੱਖੀ ਬੈਠਾ
ਉੱਤਮ ਵਕਤ ਤੋਂ ਬਹੁਤ ਪ੍ਰਸੰਨਾ
ਤੇਰੇ ਤੇ ਪ੍ਰਸੰਨ ਹੁੰਦੇ ਨੇ ਬੜੀਆਂ ਉੱਤਮ ਉੱਤਮ ਵਸਤੂਆਂ ਮੈਨੂੰ ਵੀ ਪਤਾ ਲੱਗਦਾ ਰਿਹਾ ਕਿ ਬੜੀਆਂ ਬੜੀਆਂ ਚੰਗੀਆਂ ਤੇ ਸ੍ਰੇਸ਼ਟ ਵਸਤੂਆਂ ਗੁਰੂ ਜੀ ਤੈਨੂੰ ਦਿੰਦੇ ਰਹੇ ਹਨ
ਪ੍ਰਤਪਾਰਿਓ ਕਰ ਪ੍ਰੇਮ ਕੋ ਸਭ ਦਰਦ ਹੰਨਾ
ਉਹਨਾਂ ਨੇ ਤੇਰੇ ਨਾਲ ਭਾਰੀ ਪ੍ਰੇਮ ਕਰਕੇ ਤੇਰੇ ਨਾਲ ਗੂੜੀ ਪ੍ਰੀਤ ਕਰਕੇ ਤੇਰੀ ਪਾਲਣਾ ਕੀਤੀ ਤੂੰ 14-15 ਵਰਿਆਂ ਦਾ ਬੱਚਾ ਸੀ ਜਦੋਂ ਆਪਣੇ ਮਾਮੇ ਨਾਲ ਉਹਨਾਂ ਦੇ ਕੋਲ ਗਿਆ ਸੀ ਤੇ ਉਹਨਾਂ ਨੇ ਤੇਰੀ ਕਿੱਡੀ ਵੱਡੀ ਪਰਵਰਿਸ਼ ਕੀਤੀ ਕਈ ਸਾਲਾਂ ਤੱਕ ਤੈਨੂੰ ਆਪਣੇ ਕੋਲ ਰੱਖਿਆ ਤੇਰੀ ਪਰਵਰਿਸ਼ ਕੀਤੀ ਔਰ ਤੇਰੇ ਦਰਦ ਤੇਰੀ ਗਰੀਬੀ ਦੂਰ ਕੀਤੀ ਤੈਨੂੰ ਉਹਨਾਂ ਨੇ ਗਰੀਬੀ ਨਹੀਂ ਵੇਖਣ ਦਿੱਤੀ ਬਾਦਸ਼ਾਹਾਂ ਵਰਗੀ ਜ਼ਿੰਦਗੀ ਤੂੰ ਆਪਣੇ ਘਰ ਵਿੱਚ ਭੋਗਦਾ ਸੋਹਣੇ ਮਹਿਲ ਤੈਨੂੰ ਬਣਾ ਕੇ ਦਿੱਤੇ ਤੇਰੇ ਪਰਿਵਾਰ ਦੀ ਪਰਵਰਿਸ਼ ਵਾਸਤੇ ਖੁੱਲ੍ਹੀ ਮਾਇਆ ਉਹ ਤੈਨੂੰ ਦਿੰਦੇ ਨੇ ਤੇਰੀ ਸਾਰੀ ਗਰੀਬੀ ਉਹਨਾਂ ਨੇ ਦੂਰ ਕੀਤੀ ਹੈ
ਗਈ ਵਸਤੇ ਆਪਣੀ ਲਈ ਤੈਂ ਕਿਉਂ ਰਿਸਧਾਰੇ
ਉਹਨਾਂ ਨੇ ਤੈਨੂੰ ਵਸਤੂਆਂ ਦਿੱਤੀਆਂ ਸੀ ਜੇ ਦਿੱਤੀਆਂ ਵਸਤੂਆਂ ਉਹਨਾਂ ਨੇ ਵਾਪਸ ਲੈ ਲਈਆਂ ਨੇ ਤੇ ਫਿਰ ਤੂੰ ਆਪਣੇ ਮਨ 'ਚ ਉਹਨਾਂ ਪ੍ਰਤੀ ਕਿਉਂ ਗੁੱਸਾ ਧਾਰਨ ਕਰੀ ਬੈਠਾ ਤੂੰ ਕਿਉਂ ਆਪਣੇ ਮਨ ਵਿੱਚ ਉਹਨਾਂ ਪ੍ਰਤੀ ਕ੍ਰੋਧ ਧਾਰਨ ਕਰੀ ਬੈਠਾ
ਲੜਨ ਹਿੱਤ ਤੋਂ ਕੌਣ ਹੈ ਜਿਸ ਤੇ ਦੁੱਖ ਭਾਰੀ
ਹੁਣ ਤੇਰਾ ਲੜਾਈ ਦਾ ਕਾਰਨ ਹੀ ਕੀ ਬਣਦਾ ਗੁਰੂ ਸਾਹਿਬ ਨਾਲ ਕਿਹੜੇ ਕਾਰਨ ਕਰਕੇ ਲੜੇਗਾ ਵੀ ਉਹਨਾਂ ਨੇ ਵਸਤੂਆਂ ਜਾਂ ਤਾਂ ਤੇਰੀਆਂ ਹੁੰਦੀਆਂ ਤੇ ਖੋਹਦੇ ਤੂੰ ਰੋਂਦਾ ਉਹਨਾਂ ਦੀਆਂ ਹੀ ਦਿੱਤੀਆਂ ਉਹਨਾਂ ਨੇ ਵਾਪਸ ਲੈ ਲਈਆਂ ਤੇ ਇਹਦੇ 'ਚ ਲੜਾਈ ਦਾ ਕਾਰਨ ਕੀ ਬਣਦਾ ਹੈ ਇਹਦੇ ਵਿੱਚ ਤਾਂ ਲੜਾਈ ਦਾ ਕੋਈ ਕਾਰਨ ਨਹੀਂ ਬਣਦਾ
ਜਿਨੋਂ ਹੱਥ ਤੇ ਤਨ ਵਧਿਓ ਸੁੱਕ ਲਏ ਕਨੇਰੇ
ਹੱਥਾਂ ਵਿੱਚ ਤੇਰਾ ਸਰੀਰ ਵਧਿਆ ਫੁੱਲਿਆ ਆ ਤੇਰੇ ਸਰੀਰ ਨੂੰ ਉਹਨਾਂ ਨੇ ਏਦਾਂ ਪਾਲਿਆ ਜਿਵੇਂ ਆਪਣੇ ਪੁੱਤਰਾਂ ਨੂੰ ਪਾਲੀਦਾ ਤੇ ਜਿਨ੍ਹਾਂ ਦੇ ਹੱਥਾਂ ਵਿੱਚ ਤੇਰਾ ਇਹ ਸਰੀਰ ਵਧਿਆ ਫੁੱਲਿਆ ਔਰ ਤੈਨੂੰ ਕਨੇਰੇ ਸੁੱਖ ਪ੍ਰਾਪਤ ਹੋਏ ਨੇ ਉਹਨਾਂ ਕੋਲੋਂ
ਭਇਓ ਪੁਕਾਰੋ ਤੈਨੂੰ ਪਰ ਕਰ ਨਿੰਦ ਬਡੇਰੇ
ਤੂੰ ਹੁਣ ਉਹਨਾਂ ਤੇ ਪੁਕਾਰੂ ਹੋਣਾ ਚਾਹੁੰਦਾ ਉਹਨਾਂ ਦੇ ਬਰ ਖਿਲਾਫ਼ ਪੁਕਾਰੂ ਹੋ ਕੇ ਉਹਨਾਂ ਦੇ ਬਰ ਖਿਲਾਫ਼ ਨਿੰਦਾ ਕਰਨਾ ਚਾਹੁੰਦਾ ਔਰ ਹੁਣ ਵੀ ਉਹਨਾਂ ਦੀ ਨਿੰਦਾ ਮੇਰੇ ਕੋਲ ਆ ਕੇ ਕਰ ਰਿਹਾ
ਨਿਮਕ ਹਰਾਮੀ ਨਾਮ ਇਮ ਮਰ ਦੋਜਕ ਜਾਵੇ
ਕਹਿੰਦੇ ਖਾਂ ਜੇ ਤੂੰ ਇਹੀ ਕੰਮ ਕੀਤਾ ਨਾ ਤੇ ਲੋਕਾਂ ਵਿੱਚ ਤੇਰਾ ਨਾਂ ਪ੍ਰਗਟ ਹੋਵੇਗਾ ਨਿਮਕ ਹਰਾਮੀ ਲੋਕ ਤੈਨੂੰ ਨਿਮਕ ਹਰਾਮੀ ਕਹਿਣਗੇ ਨਮਕ ਹਰਾਮੀ ਦੇ ਨਾਂ ਨਾਲ ਤੈਨੂੰ ਦੁਨੀਆਂ ਜਾਣੇਗੀ ਤੇ ਫਿਰ ਇੱਥੇ ਹੀ ਬਸ ਨਹੀਂ ਜਦੋਂ ਮਰੇਗਾ ਮਰ ਕੇ ਨਰਕਾਂ ਦੀ ਅੱਗ ਵਿੱਚ ਵੀ ਸੜੇਗਾ ਦੋਜਕਾਂ ਦੀ ਅੱਗ ਦੇ ਵਿੱਚ ਵੀ ਸੜੇਗਾ
ਬੈਠੇ ਉਪਰਾ ਉਮਰਾ ਮਨ ਵਿਖੇ ਆਪ ਜਸ ਕੋ ਪਾਵੇ
ਜਦੋਂ ਕਿਤੇ ਚੰਗੇ ਬੰਦਿਆਂ 'ਚ ਬੈਠੇਗਾ ਉਮਰਾਵਾਂ ਵਿੱਚ ਬੈਠੇਗਾ ਤੇਰਾ ਆਪ ਜਸ ਹੋਵੇਗਾ ਤੇਰਾ ਅਨਾਦਰ ਹੋਵੇਗਾ ਲੋਕ ਤੈਨੂੰ ਨਮਕ ਹਰਾਮੀ ਕਹਿ ਕੇ ਸੱਦਣਗੇ ਤੇਰੇ ਪੱਲੇ ਕੀ ਰਹਿ ਜਾਏਗਾ
ਬਨੇ ਕ੍ਰਿਤ ਘਨੀ ਲਵਨ ਅੱਚ ਉਚਿਤ ਨਾ ਏ ਤੇਰੇ
ਦੇਖਾਂ ਤੂੰ ਉਹਨਾਂ ਦਾ ਲੂਣ ਖਾਧਾ ਉਹਨਾਂ ਨੇ ਤੇਰੀ ਪਾਲਣਾ ਕੀਤੀ ਤੇਰੇ ਤੇ ਕੀ ਉਪਕਾਰ ਨਹੀਂ ਕੀਤਾ ਤੇ ਤੂੰ ਹੁਣ ਅਕਿਰਤ ਘਣ ਬਣ ਕੇ ਕਿਰਤ ਘਣੀ ਕਰ ਰਿਹਾ, ਇਹ ਤੇਰੇ ਵਾਸਤੇ ਚੰਗਾ ਨਹੀਂ, ਇਹ ਤੇਰੇ ਵਾਸਤੇ ਉਚਿਤ ਨਹੀਂ।
ਕਿਦੋਂ ਦਿਵਸ ਪਹੁੰਚੇ ਬੁਰੇ ਜਮ ਕੇ ਕਰ ਹੀਰੇ।
ਮੈਨੂੰ ਤਾਂ ਏਦਾਂ ਜਾਪਦਾ ਵੀ ਤੇਰੇ ਬੁਰੇ ਦਿਨ ਨੇੜੇ ਆ ਗਏ ਨੇ ਪੈਂਦੇ ਖਾਂ, ਜਿਹੜਾ ਤੂੰ ਏਦਾਂ ਦਾ ਸੁਭਾਅ ਬਣਾ ਲਿਆ। ਤੇਰੇ ਜਿਹੜੇ ਮਾੜੇ ਦਿਨ ਨੇ ਬੁਰੇ ਦਿਨ ਨੇ ਉਹ ਲੱਗਦਾ ਤੇਰੇ ਨੇੜੇ ਆ ਗਏ ਨੇ, ਜਿਸ ਕਰਕੇ ਤੂੰ ਜੰਮਾਂ ਦਾ ਘਰ ਹੁਣ ਵੇਖਣਾ ਚਾਹੁੰਦਾ ਹੈ, ਜੰਮਾਂ ਦਾ ਘਰ ਵੇਖਣਾ ਚਾਹੁੰਦਾ ਹੈ।
ਗੁਰ ਐਸੋ ਘੱਟ ਕਿਆ ਲੱਗਿਓ ਜੋ ਰਣ ਤੇ ਹਾਰੇ।
ਨਾਲੇ ਤੂੰ ਗੁਰੂ ਵਿੱਚ ਇਹੋ ਜਿਹੀ ਕਿਹੜੀ ਕਮੀ ਵੇਖ ਲਈ ਹੈ, ਜਿਹਨਾਂ ਨੂੰ ਤੂੰ ਕਹਿੰਦਾ ਮੈਂ ਜੰਗ ਦੇ ਮੈਦਾਨ ਚ ਮਾਰ ਮੁਕਾਵਾਂਗਾ, ਉਹ ਕਿਤੇ ਏਦਾਂ ਹੀ ਬੈਠੇ ਨੇ। ਤੂੰ ਗੁਰੂ ਨੂੰ ਸਮਝ ਕੀ ਲਿਆ, ਗੁਰੂ ਵਿੱਚ ਇਹੋ ਜਿਹੀ ਕਿਹੜੀ ਕਮੀ ਵੇਖ ਲਈ ਹੈ ਜਿਹੜਾ ਤੂੰ ਕਹਿੰਦਾ ਮੈਂ ਉਹਨਾਂ ਨੂੰ ਜੰਗ ਦੇ ਮੈਦਾਨ ਚ ਹਰਾ ਦਿਆਂਗਾ।
ਬਦੋ ਬਹਾਦਰ ਜੰਗ ਮੈਂ ਹਰਿਬਿੰਦਨ ਮਾਰੈ।
ਇਹ ਗੁਰੂ ਤਾਂ ਬੜਾ ਵੱਡਾ ਬਹਾਦਰ ਯੋਧਾ ਹੈ, ਸੂਰਮੈ ਤੇਰੇ ਵਰਗੇ ਭਵੇਂ ਸੈਂਕੜੇ ਚਲੇ ਜਾਣ ਉਹਨਾਂ ਦੇ ਕੋਲ ਜੰਗ ਦੇ ਮੈਦਾਨ ਚ, ਉਹ ਤਾਂ ਸੈਂਕੜਿਆਂ ਨੂੰ ਵੀ ਮਾਰਨ ਦੀ ਸਮਰੱਥਾ ਰੱਖਦੇ ਨੇ। ਤੂੰ ਉਹਨਾਂ ਚ ਕਿਹੜੀ ਘਾਟ ਵੇਖ ਲਈ ਹੈ ਕਿ ਉਹਨਾਂ ਦੀ ਬਹਾਦਰੀ ਵਿੱਚ ਤੈਨੂੰ ਕਿਹੜਾ ਸ਼ੱਕ ਪੈ ਗਿਆ ਕਿ ਤੂੰ ਕਹਿੰਦਾ ਮੈਂ ਉਹਨਾਂ ਨੂੰ ਮਾਰ ਸਕਦਾ, ਕਿਉਂਕਿ ਗੁਰੂ ਬੜਾ ਬਹਾਦਰ ਹੈ, ਕਲੇਰ ਹੈ, ਸੂਰਮੈ ਜੰਗ ਦੇ ਮੈਦਾਨ ਵਿੱਚ ਤੇਰੇ ਦੇ ਕਈਆਂ ਨੂੰ ਮਾਰ ਮੁਕਾ ਸਕਦਾ ਹੈ।
ਕਿਮ ਜਾਨ ਤੇ ਅਣਜਾਨ ਭਾਵੀ ਮਨ ਪ੍ਰੇਰਾ।
ਤੂੰ ਜਾਣਦਾ ਹੋਇਆ ਵੀ ਅਣਜਾਣ ਬਣਿਆ ਬੈਠਾ ਪੈਂਦੇ ਖਾਂ, ਮੈਨੂੰ ਤਾਂ ਲੱਗਦਾ ਹੋਣੀ ਨੇ ਤੇਰਾ ਮਨ ਪ੍ਰੇਰ ਦਿੱਤਾ ਹੈ, ਭਾਵੀ ਤੇਰੇ ਤੇ ਹਾਵੀ ਹੋ ਗਈ ਹੈ, ਤੇਰੇ ਬੁਰੇ ਦਿਨ ਮਾੜੇ ਦਿਨ ਲੱਗਦਾ ਨੇੜੇ ਆ ਗਏ ਨੇ।
ਜੀ ਅਨਚੈਤ ਸ਼ਰਨੀ ਪਰੋ ਮਾਨੋ ਹਿਤ ਤੇਰਾ।
ਤੂੰ ਜੀਵਣਾ ਚਾਹੁੰਦਾ ਪੈਂਦੇ ਖਾਂ, ਜੇ ਤੇਰੇ ਅੰਦਰ ਜੀਵਨ ਦੀ ਆਸ ਹੈ ਤੇ ਹਾਲੇ ਵੀ ਕੁਝ ਨਹੀਂ ਵਿਗੜਿਆ, ਗੁਰੂ ਦੀ ਸ਼ਰਨ ਚ ਜਾ ਕੇ ਪੈ ਜਾ, ਗੁਰੂ ਬਖਸ਼ੰਦ ਹੈ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਪੈ ਜਾ, ਇਹ ਗੱਲ ਮੇਰੀ ਮੰਨ ਲੈ, ਕਿਉਂਕਿ ਮੈਂ ਤੇਰੇ ਹਿੱਤ ਦੀ ਗੱਲ ਕਹਿ ਰਿਹਾ, ਤੇਰੇ ਭਲੇ ਦੀ ਗੱਲ ਕਹਿ ਰਿਹਾ, ਮੈਂ ਤੇਰਾ ਭਰਾ ਹਾਂ, ਤੇਰਾ ਦੁਸ਼ਮਣ ਨਹੀਂ, ਇਸ ਕਰਕੇ ਮੈਂ ਤੇਰੇ ਹਿੱਤ ਦੀ ਗੱਲ ਕਰ ਰਿਹਾ।
ਸੁਣਤ ਪ੍ਰਾਤ ਕੀ ਬਾਤ ਕੋ ਪੈਂਦੇ ਦੁੱਖ ਪਾਵਾ।
ਪੈਂਦੇ ਖਾਂ ਨੇ ਉਸ ਵੇਲੇ ਆਪਣੇ ਭਰਾ ਦੀ ਇਹ ਗੱਲ ਸੁਣੀ, ਯਾਨੀ ਕਿ ਸੂਬੇ ਜਲੰਧਰ ਕੁਤਬ ਖਾਂ ਦੀਆਂ ਇਹ ਗੱਲਾਂ ਸੁਣੀਆਂ, ਤੇ ਸੁਣ ਕੇ ਪੈਂਦੇ ਖਾਂ ਬੜਾ ਦੁਖੀ ਹੋਇਆ।
ਕਰਿਓ ਭਲੋ ਮਾਨਿਓ ਬੁਰੋ ਭਾਰੀ ਵਿੱਚ ਲਾਵਾ।
ਹਾਲਾਂਕਿ ਕੁਤਬ ਖਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਸੀ ਇਹਦੇ ਭਲੇ ਦੀਆਂ ਕੀਤੀਆਂ ਸੀ, ਪਰ ਇਹਨੂੰ ਆਪਣੇ ਭਲੇ ਦੀਆਂ ਗੱਲਾਂ ਵੀ ਬੁਰੀਆਂ ਲੱਗ ਰਹੀਆਂ। ਜਦੋਂ ਕਿਸੇ ਦਾ ਮਾੜਾ ਸਮਾਂ ਆਇਆ ਹੁੰਦਾ ਹੈ, ਭਾਵੀ ਨੇ ਪ੍ਰੇਰਿਆ ਹੋਵੇ ਨਾ, ਉਦੋਂ ਕਿਸੇ ਨੇ ਭਲੇ ਦੀ ਗੱਲ ਵੀ ਕਹੀ ਹੋਵੇ ਤੇ ਇਹਨੂੰ ਬੁਰੀ ਲੱਗਦੀ ਹੈ ਵੀ ਕਿਉਂ ਕਹੀ ਹੈ। ਕੁਤਬ ਖਾਂ ਨੂੰ ਭਾਵੀ ਨੇ ਇਹੋ ਜਿਹਾ ਪੈਂਦੇ ਖਾਂ ਨੂੰ ਭਾਵੀ ਨੇ ਇਹੋ ਜਿਹਾ ਪ੍ਰੇਰਿਆ ਕਿ ਕੁਤਬ ਖਾਂ ਦੀਆਂ ਭਲੀਆਂ ਗੱਲਾਂ ਕਹੀਆਂ ਹੋਈਆਂ ਵੀ ਇਹਨੂੰ ਬੁਰੀਆਂ ਲੱਗੀਆਂ ਨੇ।
ਕਹੋ ਕਿ ਤੇਰੇ ਉਧਰ ਮੈਂ ਗੁਰ ਕੇਰ ਕੜਾ ਹੋ।
ਪੈਂਦੇ ਖਾਂ ਬੋਲ ਪਿਆ, ਕਹਿੰਦਾ ਮੈਨੂੰ ਤਾਂ ਲੱਗਦਾ ਕੁਤਬ ਖਾਂ ਗੁਰੂ ਦੇ ਕੋਲ ਤੋਂ ਵੀ ਦੋ ਚਾਰ ਵਾਰੀ ਗਿਆ ਤੇ ਗੁਰੂ ਕੋਲੋਂ ਕੜਾਹ ਲੈ ਕੇ ਖਾਧਾ, ਉਹ ਕੜਾਹ ਤੇਰੇ ਢਿੱਡ ਚ ਬੋਲਦਾ ਹੈ, ਜਿਹੜਾ ਤੂੰ ਗੁਰੂ ਦੀ ਉਪਮਾ ਕਰਦਾ। ਆਮ ਕਰਕੇ ਬੋਲ ਬੜਾ ਬੋਲਿਆ ਜਾਂਦਾ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਨਾ, ਤੇ ਜਿਹੜੇ ਬਾਹਰ ਦੇ ਲੋਕ ਨੇ ਕਹਿੰਦੇ ਲੱਗਦਾ ਤੂੰ ਕੜਾਹ ਜ਼ਿਆਦਾ ਖਾਂਦਾ। ਅਗਲੇ ਨੇ ਭਾਵੇਂ ਦੇਗ ਦਾ ਕਿਣਕਾ ਮਾਤਰ ਹੀ ਲਿਆ ਹੋਵੇ, ਉਹ ਏਦਾਂ ਦੇ ਬੋਲ ਬੋਲਣ ਲੱਗ ਪੈਂਦੇ ਨੇ। ਗੁਰੂ ਘਰ ਦੇ ਵਜ਼ੀਰਾਂ ਗ੍ਰੰਥੀਆਂ ਸੇਵਾਦਾਰਾਂ ਨੂੰ ਵੀ ਲੋਕ ਇਹੀ ਸਮਝਦੇ ਵੀ ਇਹ ਤਾਂ ਕੜਾਹ 'ਚ ਹੀ ਰਹਿੰਦੇ ਨੇ ਹਰ ਵੇਲੇ, ਇਹ ਵੀ ਕੜਾਹ ਬੜਾ ਖਾਂਦੇ ਹੋਣਗੇ। ਸੋ ਕਹਿਣ ਤੋਂ ਭਾਵ ਉਹ ਕੁਤਬ ਖਾਂ ਜਿਹੜਾ ਸੀ ਉਹ ਕਿਤੇ ਦੋ ਚਾਰ ਵਾਰੀ ਪਹਿਲਾਂ ਗੁਰੂ ਜੀ ਕੋਲ ਗਿਆ ਹੋਵੇਗਾ। ਪੈਂਦੇ ਖਾਂ ਨੇ ਵੇਖਿਆ ਸੀ, ਪੈਂਦੇ ਖਾਂ ਬੋਲਿਆ, ਕਹਿੰਦਾ ਕੁਤਬ ਖਾਂ ਮੈਨੂੰ ਲੱਗਦਾ ਤੇਰੇ ਅੰਦਰ ਗੁਰੂ ਦਾ ਕੜਾਹ ਬੋਲਦਾ, ਜਿਹੜਾ ਗੁਰੂ ਦਾ ਖਾਧਾ ਹੋਇਆ ਹੈ।
ਸੋ ਬੋਲਤ ਨਿਤ ਦੀਨ ਤੇ ਜਾਨੀ ਮਨ ਮਾਓ।
ਕੜਾਹ ਤੇਰੇ ਢਿੱਡ ਚ ਬੋਲਦਾ ਹੈ, ਇਸੇ ਕਰਕੇ ਤੂੰ ਆਪਣੇ ਦੀਨ ਤੋਂ ਮਿਟਿਆ ਹੋਇਆ ਮੈਂ ਆਪਣੇ ਮਨ ਚ ਜਾਣ ਲਈ ਹੈ।
ਮਾਰਿਓ ਕਹਿ ਬੰਦੇ ਹੋ ਚੋ ਜਿਸ ਕੋ ਕਰ ਦਾਵਾ।
ਮੈਂ ਤਾਂ ਦਾਵਾ ਕਰਕੇ ਉਸ ਗੁਰੂ ਨੂੰ ਜਾਂ ਤਾਂ ਮਾਰਨਾ ਚਾਹੁੰਦਾ ਤੇ ਜਾਂ ਉਸ ਗੁਰੂ ਨੂੰ ਪਕੜ ਕੇ ਬੰਦੀ ਬਣਾਉਣਾ ਚਾਹੁੰਦਾ ਹਾਂ।
ਨਿਮਰ ਬਨੋ ਅਬ ਅਗਰ ਤਿਸ ਇਹ ਸਿੱਖ ਸਿਖਾਵਾ।
ਮੈਂ ਹੁਣ ਉਹਦੇ ਅੱਗੇ ਨਿਮਰਤਾ ਦੇ ਨਾਲ ਸੀਸ ਝੁਕਾਵਾਂ, ਤੂੰ ਮੈਨੂੰ ਇਹ ਸਿੱਖਿਆ ਦੇਣਾ। जेड़े गुरु नू मैं फड़ के बनना चाहना मारना चाहना उस गुरु अगे निम्र होके मैं सिर झुकावा तू एहो जी सिख्या मैनू सिखा रहे हैं।
मैं मां बल करता गुर की बो बारे
अपने मुंह गुरु दी महिमा वर्णन कर करके सुनाना है।
मैं मानो मैं मिलो न कुल कान हमारे
सबखा मैं नहीं तेरिया गल्ला मनदा ना ही मैं मननिया ने ते ना मैं गुरु दी महिमा नू मनना क्योंकि मेरी कुल दी इज्जत दी गल है मेरे कुल दी लाज दी गल है मैं तेरिया कई हुई गल्ला नहीं मननिया जो तू कहना कही चल
मुस्कान सुन कुतुब खां एनी कुतुब खाने
जदों कुतुब खां ने सुनिया ना पेंदे खां दियां गल्लां पेंदे खां ने कहा भी तेरे अंदर गुरु दा पेट विच तेरे च कड़ा बोलदा है ते कुतुब खां अगों हस पिया ते मुस्कुरा के कुतुब खां अगों बोलिया कहण लगा ए तू चंगी गल कही है पेंदे खां
पारे ओ दे ग्रास मुक जग बित सुजाने
इहदा सारा संसार जाणदा भी कड़ा किहदे अंदर ज्यादा गया है यह तो सारा संसार जानता है सारे जगत नू पता है मैं तो कित एक दो बारी गया होवांगा तेनू तो गुरु ने मुंह च बुरकियां पा पा के पालिया तेनू तो सतगुरां ने अपने हथी बुरकियां तेरे मुंह च तोड़ तोड़ के पा के तेनू पालिया यह गल सारे जगत विच विदत है प्रगट है।
लाखों तन को पाए कर लायक तू हुआ
लखां रुपया गुरु ने तेनू दिता लखां रुपया गिणती कोई नहीं किन्ने पैसे गुरु ने तेनू दिते होणगे लखां रुपया तू गुरु कोलों प्राप्त कीता ते तू इस लायक होया कि अज समाज विच उठ बैठ सकदा लोकां विच गल्लां कर सकदा इस लायक तू होया ए गुरु ने तेनू लायक बनाया है।
अब तिनकी महिमा सुने जन सूल परुवा
हुण उहनां दी महिमा जे मैं कह दित्ती मैं नाले सच्ची गल कही है कोई झूठी नहीं कही ते जे मैं हुण उहनां दी महिमा कह दित्ती है ते ओ महिमा सुन के तेनू इदां लगा जिवें तेरे पेट च सूल चुभ गया होवे जिवें तेरे कलेजे च सूल चुभ गया होवे उहनां दी महिमा सुन के तेरे कोल हुण जरी नहीं जांदी जिन्हां ने तेनू रोटियां दे दे पालिया है।
मेरे उदर कड़ा के अंतर तेरे
दस पैंदे खां भी कड़ा मेरे ढिड च है कि तेरे च है तू तो रहा ही उथे आ मना मूह कड़ा तू खा गया होवेगा गुरु कोलों ए दस भी हुण कड़ा मेरे ढिड च जा तेरे अंदर है।
हिंदू तुरके सब लखें बो बरकनेरे
हिंदू भी जानते ने मुसलमान भी जानते ने भी तू अज दा नहीं गुरु दे कोल तू कई सालां तो रह रहे हैं गुरु कोल ही तेरा बचपन बीतिया जवानी भी गुरु कोल ही बीती बतीत हो रही है ए गल सारे हिंदू ते मुसलमान जानते ने कोई लुकी नहीं होई
इतके बाक न मान तो कह तो तर्क सुना मैं
मेरे मैं जड़िया गल्लां कहियां तेरे हित दियां कहियां ने पर तू इन्हां नू मनदा नहीं सगो अगो तर्क सुनाउना अगो तर्क करदा है।
गल ओ लश्कर शाह तो तिसको तू कामै
जिन्हां ने बादशाह दा तीन वेरी आया होया लश्कर गाल के रख दिता उन्हां नू वापस नहीं जान दिता उन्हां नू हुण तू मारना चाहुंदा तू तीन वार फौजां आईयां उन्हां ते चढ़ के तीन वार उन्हां ने बादशाह दा लश्कर गाल दिता हुण तू उन्हां नू मारना चाहुंदा है।
ऐसी ही बुद्ध ठान के निज काज बिगाड़ा
ओ जी बुद्धि ठान के तू अपना काज बिगाड़ रहे हैं अपना कार्य बिगाड़ रहे हैं
लगता बढ़ता मैं लखे उर्वद अहंकारा
नहीं वेखदा भी छोटा कौन है ते बड़ा कौन है छोटे बड़े दी विचार तेरे अंदर कोई नहीं इस करके तू अपने हिरदे च हंकार धारण करके वध रहे हैं पेंदे खां तू गुरु दे बराबर नहीं पुज सकेगा ये मैं जानदा हां
दीन बनते आगे सबन पुन जाए पुकारो
देख हुण तेरी हालत गुरु तो बेमुख होके आया ना आ तेनू मेरे वर्गे बंदे अगे दीन होना पै रहा नहीं तो तेरा किन्ना प्रताप सी लोग तेनू वेखण आउंदे सी भी पेंदे खां दा बल वेखणा ते अज वेख तेरी हालत गुरु तो बेमुख होके आया पहला मेरे कोल दीन होया बादशाह कोल जाएगा उत्थे पता नहीं किहड़े किहड़े बंदे अगे तेनू जीजड़ियां कढ़णियां पैणियां किन्नियां दे गोडे कुटने पैणे ने किन्नियां नू मत्था टेकना पैणा ਹੁਣ ਤੂੰ ਉਹਨਾਂ ਦੇ ਖਿਲਾਫ ਜਾ ਕੇ ਪੁਕਾਰ ਕਰਨਾ ਚਾਹੁੰਦਾ ਤਾਂ ਤੇਰੀ ਇਹ ਹਾਲਤ ਹੋ ਰਹੀ ਹੈ।
ਇਹੀ ਬਾਤੇ ਆਛੀ ਲੱਗੀ ਖਾਮੰਦ ਕੋ ਮਾਰੋ,
ਇਹੀ ਗੱਲ ਤੈਨੂੰ ਚੰਗੀ ਲੱਗੀ ਵੀ ਤੂੰ ਆਪਣੇ ਸਵਾਮੀ ਦਾ ਹੀ ਨਾਸ ਕਰਨਾ ਚਾਹੁੰਦਾ, ਆਪਣੇ ਸਵਾਮੀ ਦਾ ਹੀ ਘਾਤ ਕਰਨਾ ਚਾਹੁੰਦਾ, ਜਿਹੜੇ ਸਵਾਮੀ ਨੇ ਤੈਨੂੰ ਪਾਲਿਆ ਉਸੇ ਸਵਾਮੀ ਨੂੰ ਮਾਰਨਾ ਚਾਹੁੰਦਾ, ਇਹੀ ਗੱਲ ਤੈਨੂੰ ਚੰਗੀ ਲੱਗਦੀ ਹੈ? ਪੈਂਦੇ ਖਾਂ, ਇਹੀ ਸਿਆਣਪ ਤੂੰ ਧਾਰਨ ਕੀਤੀ ਹੋਈ ਹੈ ਕਿ ਨਹੀਂ?
ਕਨੀ ਬਕਰਤਾ ਗਿਰਾ ਸੁਣ ਪੈਂਦੇ ਦੁੱਖ ਪਾਇਓ।
ਖਾਂ ਨੇ ਪੂਰਾ ਟੇਢੇ ਰੂਪ ਜੀ ਨੂੰ ਜਵਾਬ ਦਿੱਤਾ। ਜਦੋਂ ਪੈਂਦੇ ਖਾਂ ਨੇ ਸੁਣਿਆ ਵੀ ਕੁਤਬ ਖਾਂ ਤਾਂ ਬਿਲਕੁਲ ਹੀ ਨੀ ਮੰਨਣ ਚ ਆ ਰਿਹਾ, ਤੇ ਪੈਂਦੇ ਖਾਂ ਸੁਣ ਕੇ ਬੜਾ ਦੁਖੀ ਹੋਇਆ। ਜਦੋਂ ਕੁਤਬ ਖਾਂ ਨੇ ਇਹਨੂੰ ਲਾਹਨਤਾਂ ਪਾਈਆਂ ਨਾ, ਤਿਰਕਾਰਾਂ ਪਾਈਆਂ ਵੀ ਕੜਾ ਤੇਰੇ ਢਿੱਡ ਚ ਜ਼ਿਆਦਾ, ਮੇਰੇ ਨਾਲੋਂ ਜ਼ਿਆਦਾ ਹੈ, ਤੇ ਹੋਰ ਤੂੰ ਗੁਰੂ ਘਰ ਤੇ ਬਰ ਖਿਲਾਫ ਚੱਲ ਰਿਹਾ, ਉਸ ਗੁਰੂ ਨੇ ਤੇਰੇ ਵਾਸਤੇ ਕੀ ਨਹੀਂ ਕੀਤਾ? ਏਦਾਂ ਦੀਆਂ ਜਦੋਂ ਲਾਹਨਤਾਂ ਪਾਈਆਂ ਤੇ ਪੈਂਦੇ ਖਾਂ ਸੁਣ ਕੇ ਬੜਾ ਦੁਖੀ ਹੋਇਆ।
ਨੀਚ ਗਰੀਬ ਲੱਜਤ ਪਿਓ ਕੁਝ ਬੋਲ ਨਾ ਆਇਓ।
ਨੀਵੀਂ ਕਰ ਲਈ, ਏਦਾਂ ਸਿਰ ਥੱਲੇ ਸੁੱਟ ਲਿਆ ਜਿਵੇਂ ਗਰਦਨ ਟੁੱਟ ਗਈ ਹੋਵੇ ਪੈਂਦੇ ਖਾਂ ਦੀ, ਸਿਰ ਨੀਵਾਂ ਕਰ ਲਿਆ, ਲੱਜਤ ਹੋ ਗਿਆ, ਸ਼ਰਮਿੰਦਾ ਹੋ ਗਿਆ, ਤੇ ਇਹਦੇ ਕੋਲੋਂ ਕੁਝ ਬੋਲਿਆ ਨਹੀਂ ਗਿਆ, ਕੁਝ ਬੋਲ ਨਹੀਂ ਆਇਆ।
ਹਿਰਦੇ ਵਿਚਾਰੇ ਕੁਤਬ ਖਾਂ ਸਭ ਮਿਲੇ ਪਠਾਨਾ।
ਪੈਂਦੇ ਖਾਂ ਕੁਝ ਨਹੀਂ ਬੋਲਿਆ, ਚੁੱਪ ਕਰਕੇ ਬਹਿ ਗਿਆ। ਇਧਰ ਕੁਤਬ ਖਾਂ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਪੈਂਦੇ ਖਾਂ ਸਾਰੇ ਪਠਾਣਾ ਨਾਲ ਮਿਲ ਕੇ ਆਇਆ, ਇਹਦੇ ਨਾਲ 500 ਪਠਾਣ ਆਏ ਨੇ, ਸਾਰਿਆਂ ਦਾ ਇੱਕੋ ਗੁਰਮਤ ਹੈ, ਸਾਰਿਆਂ ਦਾ ਇੱਕੋ ਮਤ ਹੈ, 500 ਪਠਾਣ ਇਹਦੇ ਨਾਲ ਚੱਲ ਕੇ ਆਏ ਨੇ।
ਸਭ ਹੋ ਮਿਲ ਮਸਲਤ ਕਰੀ ਹਜ਼ਰਤ ਡਿੱਗ ਜਾਨਾ।
ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਹੈ, ਉਰੇ ਸਾਰੇ ਬਾਦਸ਼ਾਹ ਸ਼ਾਹਜਹਾਨ ਨੂੰ ਜਾ ਕੇ ਮਿਲਣਾ ਚਾਹੁੰਦੇ ਨੇ।
ਬੁਰਾ ਨਾ ਭਲਾ ਵਿਚਾਰਿਓ ਮੁਝ ਠੀਕ ਚੱਲ ਆਏ।
ਉਹਨਾਂ ਨੇ ਨਾ ਬੁਰਾ ਵਿਚਾਰਿਆ, ਨਾ ਭਲਾ ਵਿਚਾਰਿਆ, ਨਾ ਬੁਰੇ ਭਲੇ ਦੀ ਵਿਚਾਰ ਕੀਤੀ, ਸਾਰੇ ਇਕੱਠੇ ਹੋ ਕੇ ਮੂੰਹ ਚੁੱਕਿਆ ਤੇ ਮੇਰੇ ਕੋਲ ਆ ਗਏ ਨੇ। ਇਹਨਾਂ ਕੋਈ ਬੁਰੇ ਭਲੇ ਦੀ ਵਿਚਾਰ ਨਹੀਂ ਕੀਤੀ।
ਪਇਓ ਸਮਾਂ ਇਨ ਗਾਰ ਕੀ ਅਸ ਜਾਨੀ ਜਾਏ।
ਏਦਾਂ ਲੱਗਦਾ ਵੀ ਇਹਨਾਂ ਦੇ ਗਰਕ ਹੋਣ ਦਾ ਸਮਾਂ ਆ ਗਿਆ, ਜਿਹੜੇ ਆਏ ਨੇ ਨਾ ਇਕੱਠੇ ਹੋ ਕੇ ਪੈਂਦੇ ਖਾਂ ਦੇ ਨਾਲ, ਇਹਨਾਂ ਦੇ ਗਰਕ ਹੋਣ ਦਾ ਸਮਾਂ ਆ ਗਿਆ, ਉਹ ਮੈਨੂੰ ਜਾਣਿਆ ਜਾ ਰਿਹਾ।
ਕਿਉਂ ਸਭ ਕੀ ਕਹਿਵਤ ਸੋ ਹਿਤ ਕੀ ਕਹਿਬਾਨੀ।
ਮੈਂ ਇਹਨਾਂ ਸਾਰਿਆਂ ਦੀ ਕਹਿਵਤ ਕਿਵੇਂ ਸਮਾਂ? ਮੈਂ ਤਾਂ ਇਹਨਾਂ ਦੇ ਭਲੇ ਦੀ ਗੱਲ ਇਹਨਾਂ ਨੂੰ ਕਹਿ ਰਿਹਾ, ਇਹ ਮੰਨਣ ਵਿੱਚ ਨਹੀਂ ਆ ਰਹੇ।
ਜਿਮ ਮਤ ਹੈ ਸਗਰੇਨ ਕੋ ਤਿਮ ਕਰੋ ਬਖਾਨੇ।
ਕੁਤਬ ਖਾਂ ਨੇ ਆਖਿਆ ਫਿਰ ਮੈਨੂੰ ਕੀ ਲੋੜ ਹੈ, ਜੇ ਇਹਨਾਂ ਨੂੰ ਆਪਣੇ ਭਲੇ ਦੀ ਗੱਲ ਚੰਗੀ ਨਹੀਂ ਲੱਗਦੀ, ਮੈਂ ਬਾਰ ਬਾਰ ਕਹੀ ਜਾਵਾਂ ਇਹਨਾਂ ਨੂੰ ਚੰਗੀ ਨਹੀਂ ਲੱਗਣੀ, ਜਿਵੇਂ ਇਹਨਾਂ ਸਾਰਿਆਂ ਦਾ ਮਤ ਹੈ, ਫਿਰ ਮੈਂ ਵੀ ਉਸੇ ਤਰ੍ਹਾਂ ਹੀ ਕਹਿ ਦੇਣਾ ਵੀ ਜੋ ਮਰਜ਼ੀ ਕਰੀ ਜਾਓ। ਫਿਰ ਜਦੋਂ ਭਲੇ ਦੀ ਗੱਲ ਮੰਨਦੇ ਹੀ ਨਹੀਂ, ਬਾਰ ਬਾਰ ਆਪਾਂ ਕਹਿਣਾ, ਹੁਣ ਜ਼ੋਰ ਨਾਲ ਤਾਂ ਕਿਸੇ ਨੂੰ ਮਨਾ ਨਹੀਂ ਨਾ ਸਕਦੇ, ਅਸੀਂ ਤਾਂ ਪਿਆਰ ਨਾਲ ਕਹਿਣੀ ਸੀ, ਮੰਨੇ ਨਹੀਂ। ਹੁਣ ਇਹਨਾਂ ਸਾਰਿਆਂ ਦਾ ਜਿਵੇਂ ਮਤ ਹੈ, ਇਹਨਾਂ ਸਾਰਿਆਂ ਦੀ ਜਿਵੇਂ ਸਲਾਹ ਹੈ, ਹੁਣ ਉਸੇ ਤਰ੍ਹਾਂ ਹੀ ਕਰ ਲੈਣਾ।
ਇਹ ਵਿਚਾਰ ਚਿਤ ਹੋ ਤੋ ਤਬ ਪੈਂਜ ਉਚਾਰੇ।
ਕੁਤਬ ਖਾਂ ਆਪਣੇ ਮਨ ਚ ਇਸ ਤਰ੍ਹਾਂ ਦੀ ਵਿਚਾਰ ਕਰ ਰਿਹਾ ਸੀ ਕਿ ਇਹਨੇ ਨੂੰ ਪੈਂਦੇ ਖਾਂ ਬੋਲ ਪਿਆ,
ਲਖ ਲਾਇਕ ਕੋ ਪ੍ਰਾਪਤ ਡਿੱਗ ਆਏ ਤੁਮਾਰੇ।
ਖਾਂ ਬੋਲ ਪਿਆ, ਕਹਿੰਦਾ ਜੀ ਮੈਂ ਤੈਨੂੰ ਆਪਣਾ ਭਰਾ ਜਾਣ ਕੇ ਆਇਆ ਕੁਤਬ ਖਾਂ, ਕਿ ਤੂੰ ਮੇਰੇ ਚਾਚੇ ਦਾ ਪੁੱਤਰ ਹੈ, ਮੇਰਾ ਭਰਾ ਹੈ, ਭਰਾ ਤਾਂ ਬਾਹਾਂ ਹੁੰਦੀਆਂ ਨੇ, ਤੂੰ ਮੇਰਾ ਭਰਾ, ਮੈਂ ਤੈਨੂੰ ਲਾਇਕ ਜਾਣ ਕੇ ਤੇਰੇ ਕੋਲ ਆਇਆ।
ਚੱਲ ਪਹੁੰਚੇ ਤਰ ਮਾਨ ਕੋ ਤੈ ਕਰ ਅਪਮਾਨਾ।
ਅਸੀਂ ਤੇਰੇ ਕੋਲ ਮਾਣ ਧਰ ਕੇ ਆਏ ਹਾਂ, ਵੀ ਤੇਰੇ ਤੇ ਮਾਣ ਕਰਕੇ ਆਏ ਹਾਂ, ਪਰ ਤੂੰ ਅੱਗੋਂ ਸਾਡਾ ਅਪਮਾਨ ਕਰ ਰਿਹਾ, ਸਾਡੀ ਗੱਲ ਨਾ ਮੰਨ ਕੇ ਤੂੰ ਅੱਗੋਂ ਸਾਡਾ ਅਪਮਾਨ ਕਰ ਰਿਹਾ।
ਪ੍ਰਾਤਨ ਕੀ ਤਜ ਕਾਨ ਕੋ ਗੁਰਸ ਜਸ ਬਖਾਨਾ।
ਆਪਣੇ ਭਰਾਵਾਂ ਦੀ ਇੱਜ਼ਤ ਤੈਨੂੰ ਚੰਗੀ ਨਹੀਂ ਲੱਗਦੀ, ਗੁਰੂ ਦਾ ਜਸ ਤੂੰ ਕਰ ਰਿਹਾ, ਇਹ ਨਹੀਂ ਵੇਖਦਾ ਵੀ ਤੇਰੇ ਭਰਾ ਦੀ ਬੇਗਤੀ ਕਿੰਨੀ ਕੀਤੀ ਹੈ ਉਹਨਾਂ ਨੇ, ਤੇਰੇ ਭਰਾ ਦੀ ਪੱਗ ਲਾਈ ਹੈ ਸਿਰੋਂ, ਆਪਣੀ ਸਭਾ ਚੋਂ ਕੁੱਟ ਮਾਰ ਕੇ ਬਾਹਰ ਕੱਢਿਆ ਉਹਨਾਂ ਨੇ, ਆਪਣੇ ਭਰਾਵਾਂ ਦੀ ਇੱਜ਼ਤ ਨਹੀਂ ਵੇਖਦਾ, ਗੁਰੂ ਦਾ ਤੂੰ ਸੁਜਸ ਕਰ ਰਿਹਾ।
ਕੁਤਬ ਖਾਨ ਕਹਿ ਸੱਚ ਤੂੰ ਪਰ ਲੋ ਵਿਚਾਰੇ।
ਕੁਤਬ ਖਾਨ ਨੇ ਵੀ ਵੇਖਿਆ ਵੀ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ, ਫਿਰ ਉਹ ਵੀ ਇਹਨਾਂ ਦੀ ਬੋਲੀ ਬੋਲਣ ਲੱਗ ਪਿਆ। ਕੁਤਬ ਖਾਂ ਕਹਿਣ ਲੱਗਾ ਵੀ ਗੱਲ ਤਾਂ ਤੂੰ ਜੋ ਕਹਿ ਰਿਹਾ ਠੀਕ ਹੈ, पर फिर भी तू विचार कर लै पेंदे खां फिर भी तू अपने मन च विचार लै
दीन ईमान पछान कै मैं बात उचारी
मैं ता ईमान ते दीन दी विचार करके तेनू गल कही है कि एक दीनदार आदमी नमक हरामी नहीं बनता जेदा नमक खाइए ओदे नाल कदे गदारी नहीं करी दी मैं ता तेनू ए दीन दी अपने जड़ी धर्म दी मजहब दी मर्यादा है ओ मैं तेनू दसी है विचार के
जिनों दिया खावत रहो तिन मारन चाहा
जिनां दा दित्ता तू हुण तक खांदा रहे हैं उना नू हुण तू जंग दे मैदान विच मारना चाहुंदा है
कहो ईमान तब कित रहो और दीन भुला
ईमान किथे रह गया जदो तू अपना दीन ही भुला दिता फिर तेरा ईमान किथे रह जाएगा
कह पैंदा सुन प्रात जी त्यागो ना ईमाना
कहंदा फिर अगो बोलिया कहंदा प्रा जी मैं अपना ईमान नहीं छड़ांगा मेरा जड़ा ईमान है मैं अपना ईमान पालांगा
सदा दीन की बात पर हम है सवधाना
अवे मैं रहा उना दे कोल जरूर हां पर मैं अपना ईमान नहीं छड़िया मैं अपने ईमान दी गल दे उत्ते पक्का रहांगा सावधान रहांगा
छीन बस्त गुर सरद ही कीनत तिरस्कारा
अरे ता हुण गुरु ने वधीकी कीती है ना उना ने मेरे कोल वस्तुआं खोईआं इत्थे भी झूठ बोल रहा है कि गुरु ने मेरे को वस्तुआं खोईया खोईया नहीं तो विधि चंद को मंगवाईया सी महाराज जी ने करो कहता गुरु ने मेरे को वस्तुआं खो के मेरा तिरस्कार कीता निरादर कीता
हिंदू गार चार तो मुझ वहर निकारा
और मैनू उना दे हिंदू सिखा ने जेड़े सूरमे सी उना ने गाला कड़ के बड़ा भारी तिरस्कार करके मैनू तुरक तुरक कह के अपनी सभा चो कढ़े है
लाखों प्रातन प्रात मैं किम जाए सहारो
मैं लखा भरावां दा भरा हुआ ते किसे दी गल मैं सहार सकदा मेरे कोल तुहाडे वर्गे लखा भरा होण इस्लाम दे धारनी जिन्हां दा राज होवे ते मेरे कोल तुहाडे जे लखा भरा होण ते मैं निभरात हो के एदा किवें अपनी ये गल सहार सकदा
जावद करके जंग को गुर लियो न मारे
मैं हुण जदों तक जंग करके गुरु नूं मार नहीं लैंदा
पुन दुश्मन शाह को शुभ घात बिचारी
तक मेरा बदला नहीं लथना ते नाले गुरु बादशाह शाह जहान दा दुश्मन है बादशाह शाह जहान गुरु दे बर खिलाफ है वो भी मेरी गल चंगी तरह सुनेगा ध्यान नाल
खान पंच से मिल गए अब निकट तुम्हारी
500 पठान मेरे नाल रल के आए ने सारे असी इकट्ठे होके तेरे कोल पहुंचे हां
देव तिशा सहाय को मिल हजरत संगा
उत्साह दियो कुतुब खान जी उत्साह दियो साडी सहायता करो ता जो असी बादशाह नु मिल सकीए
जिसते लश्कर ले बड़ो थानो बो जंगा
ते नाल असी बड़ा बड़ा भारी लश्कर लै के जंग युद्ध कर सकीए
इन पेंदा जब दीन पा दिख कुतबे उचारा
ता पेंदे खां बड़ा दीन होया ते दीन हो के कुतुब खां दे कोले ने मिन्नतां तरले कीते ते फिर कुतुब खां बोलिया
नै चिंता चित मैं डरो मन काज तुम्हारा
कहदा पेंदे खां मन च दीन ना हो दुखी ना हो तेरा काम जरूर होवेगा तेरा कार्य जरूर बनेगा
बनो सहायक सकल बिद बल जेतक मोए
सहायता करांगा जिन्ना मेरे च तान है जिन्नी मेरे च ताकत है मैं तेरी मदद करांगा
हजरत संग मिलाए कर कै मैं मातोए
बादशाह नाल मैं तेनू मिलावांगा बादशाह नाल तेरी मुलाकात करांगा और तेरी महिमा भी करांगा बादशाह कोल
तुम सब गम नो अगर अब मैं आए पिछेरे
कुतुब खान थोड़ा जा पासा भी वट रहा जान भी छड़ाना चाहुंदा हामी भी भर रहा है कहदा एदा करो भी तुसी सारे जने कठे होके जाओ लाहौर बादशाह दे कोल ते मैं बाद विच पिछे पिछे तुहाडे चल के आउणा
शामा ने इस बात को दे सैन बडेरे
बादशाह तुहाडी कही हुई गल मन लेगा और वो अपने तुहाडे तुहाडे नाल अपनियां फौजां भेजेगा
करियो बहुत नुकसान गुर मारे उमराओ
क्योंकि गुरु जी ने बादशाह दा बड़ा नुकसान कीता गुरु जी ने बादशाह दे बड़े बड़े उमराव अहलकार जंग दे मैदान विच मारे ने
बाजरो बाजी रखे लड़ ਬਿਨ ਤਰਾਸ ਸੁਭਾਉ।
ਗੁਰੂ ਜੀ ਨੇ ਆਪਣੇ ਕੋਲ ਬਾਦਸ਼ਾਹ ਦਾ ਬਾਜ ਰੱਖਿਆ, ਫਿਰ ਘੋੜਾ ਰੱਖ ਲਿਆ, ਏਦਾਂ ਦਾ ਗੁਰੂ ਦਾ ਸੁਭਾਅ ਆ। ਬਾਦਸ਼ਾਹ ਪਹਿਲਾਂ ਹੀ ਗੁਰੂ ਤੋਂ ਬੜਾ ਚਿੜਿਆ ਹੋਇਆ ਹੈ।
ਜਾਨੀ ਪਰਤ ਹੈ ਦੇ ਲਸ਼ਕਰ ਸੰਗਾ, ਯਾ ਤੇ ਜਾਨੀ ਪਰਤ ਹੈ ਦੇ ਲਸ਼ਕਰ ਸੰਗਾ
ਕਰਕੇ ਗੱਲ ਜਾਣੀ ਜਾ ਰਹੀ ਹੈ ਕਿ ਬਾਦਸ਼ਾਹ ਜ਼ਰੂਰ ਆਪਣੀ ਫੌਜ ਭੇਜੇਗਾ ਤੁਹਾਡੇ ਨਾਲ, ਉਹ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਜ਼ਰੂਰ ਤਿਆਰੀ ਕਰਾਏਗਾ।
ਬਣੈ ਵਡਾਈ ਤੋਏ ਕੋ ਕਰ ਸਨਮੁਖ ਜੰਗਾ।
ਪੈਂਦੇ ਖਾਂ ਵਡਿਆਈ ਤੈਨੂੰ ਮਿਲਣੀ ਹੈ, ਕਿਉਂਕਿ ਤੂੰ ਅੱਗੇ ਹੋ ਕੇ ਸਨਮੁਖ ਹੋ ਕੇ ਜੰਗ ਲੜਨਾ।
ਸੁਣ ਪਾਂਡੇ ਆਨੰਦ ਲੈ ਕੇ ਕਰੀ ਵਡਾਈ।
ਪੈਂਦੇ ਖਾਂ ਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਬੜਾ ਖੁਸ਼ ਹੋਇਆ। ਕਹਿੰਦਾ ਕੁਤਬ ਖਾਂ ਜੀ, ਮੈਨੂੰ ਤੁਹਾਡੇ ਤੇ ਇਹ ਹੀ ਵਿਸ਼ਵਾਸ ਸੀ ਕਿ ਤੁਸੀਂ ਮੇਰੀ ਮਦਦ ਕਰੋਗੇ। ਪੈਂਦੇ ਖਾਂ ਫਿਰ ਕੁਤਬ ਖਾਂ ਦੀ ਵਡਿਆਈ ਕਰਨ ਲੱਗਾ।
ਧੰਨ ਧੰਨ ਤੂੰ ਕੁਤਬ ਖਾਂ ਇਵੇਂ ਬਣ ਆਏ।
ਕੁਤਬ ਖਾਂ ਤੂੰ ਧੰਨ ਹੈ, ਤੂੰ ਧੰਨ ਹੈ, ਇਸੇ ਤਰ੍ਹਾਂ ਹੀ ਬਣ ਆਏਗਾ ਜਿਵੇਂ ਤੂੰ ਕਿਹਾ ਨਾ, ਇਸੇ ਤਰ੍ਹਾਂ ਹੀ ਹੋਵੇਗਾ।
ਪ੍ਰਾਤਨ ਮੈਂ ਸਿਰ ਮੋਰ ਸਭ ਕੀ ਤੋਏ ਲਾਜਾ।
ਸਾਡੇ ਸਾਰੇ ਭਰਾਵਾਂ ਵਿੱਚ ਸਿਰਮੋਰ ਹੈ, ਵੱਡਾ ਹੈ। ਤੈਨੂੰ ਆਪਣੇ ਭਰਾਵਾਂ ਦੀ ਲਾਜ ਤਾਂ ਹੈ ਨਾ, ਆਪਣੇ ਭਰਾਵਾਂ ਦੀ ਇੱਜ਼ਤ ਦਾ ਤੈਨੂੰ ਖਿਆਲ ਹੈ, ਤੇਰੇ ਵਿੱਚ ਸਾਰਿਆਂ ਦੇ ਵਿੱਚ ਵੱਡਾ ਸਿਰਮੋਰ ਪੁਣਾ ਹੈ। ਉਹਨੇ ਭਲੇ ਦੀ ਗੱਲ ਕਹੀ, ਉਹ ਨਹੀਂ ਚੰਗੀ ਲੱਗੀ। ਜਦੋਂ ਉਹਨੇ ਕਿਹਾ ਨਾ ਕੋਈ ਨਹੀਂ ਫੌਜ ਭੇਜੇਗਾ ਬਾਦਸ਼ਾਹ, ਤੂੰ ਲੜੀ ਅੱਗੇ ਜਾ ਕੇ, ਉਹ ਮਾੜੀ ਗੱਲ ਇਹਨੂੰ ਚੰਗੀ ਲੱਗੀ। ਕਹਿੰਦਾ ਹਾਂ ਜੀ ਬਿਲਕੁਲ ਤੂੰ ਸਹੀ ਕਹੀ। ਫਿਰ ਵਡਿਆਈ ਕਰਨ ਲੱਗ ਪਿਆ ਕੁਤਬ ਖਾਂ ਦੀ।
ਲਾਇਕ ਹੈ ਸਭ ਬਾਤ ਕੋ ਅਸ ਕਰ ਬੇਕਾਜਾ।
ਲਾਇਕ ਹੈ ਕੁਤਬ ਖਾਂ ਹਰ ਪ੍ਰਕਾਰ ਦੇ, ਤੂੰ ਇਸ ਤਰ੍ਹਾਂ ਦਾ ਕੰਮ ਕਰ ਸਕਦਾ, ਇਸ ਤਰ੍ਹਾਂ ਦਾ ਕਾਰਜ ਤੂੰ ਕਰ ਸਕਦਾ।
ਦੀਨੀ ਕਸਮ ਕੁਰਾਨ ਕੀ ਆਵੋ ਸਹਿ ਸਾਏ।
ਇਹਨੇ ਫਿਰ ਕਸਮ ਦਿੱਤੀ ਕੁਰਾਨ ਦੀ। ਪੈਂਦੇ ਖਾਂ ਨੂੰ ਇਹ ਵੀ ਫਿਕਰ ਸੀ ਵੀ ਜੇ ਮਗਰੋਂ ਨਾ ਆਇਆ ਕਿਤੇ ਉੱਥੇ ਮੇਰੀ ਬਾਦਸ਼ਾਹ ਨਾਲ ਮੁਲਾਕਾਤ ਹੋਵੇ ਨਾ ਹੋਵੇ। ਇਹਨੇ ਕਹਿ ਤਾਂ ਦਿੱਤਾ ਵੀ ਮੈਂ ਬਾਅਦ ਚ ਪਿੱਛੇ ਆਉਣਾ, ਤੁਸੀਂ ਜਾਓ। ਇਹਨੇ ਕਸਮ ਦਿੱਤੀ ਕੁਰਾਨ ਦੀ। ਕਹਿੰਦਾ ਕੁਤਬ ਖਾਂ ਤੈਨੂੰ ਸਹੁੰ ਲੱਗੇ, ਕੁਰਾਨ ਦੀ ਆ ਜਾਈ ਛੇਤੀ ਪਿੱਛੇ ਪਿੱਛੇ।
ਸਰੈ ਨਾ ਕਾਜ ਤੁਝ ਬਿਨਾ ਕਰ ਬੁੱਧ ਉਪਾਏ।
ਤੇਰੇ ਬਿਨਾ ਉੱਥੇ ਕੰਮ ਨਹੀਂ ਸੁਧਰਨਾ ਸਾਡਾ, ਤੇਰੇ ਬਿਨਾ ਉੱਥੇ ਸਾਡਾ ਕੰਮ ਨਹੀਂ ਬਣਨਾ।
ਬਾਂਧ ਐਦੀ ਸੁਰੀਤ ਸੋ ਪੈਂਦੇ ਕਰ ਤਿਆਰੇ।
ਇਹਨੇ ਐਦ ਬੰਨ ਲਿਆ ਕੁਤਬ ਖਾਂ ਨਾਲ, ਏਦਾਂ ਦੀ ਸਲਾਹ ਕਰ ਲਈ ਤੇ ਚੱਲਣ ਦੀ ਤਿਆਰੀ ਕਰ ਲਈ। ਪੈਂਦੇ ਨੇ
ਸੰਗ ਖਾਨ ਲੈ ਪੰਚ ਸਹਿਤ ਕਰਤੇ ਉਚਾਰੇ।
ਸੋ ਖਾਨ ਪਠਾਨ ਜਿਹੜੇ ਸੀ ਉਹ ਨਾਲ ਲੈ ਲਏ, ਉਹ ਪੈਂਦੇ ਖਾਂ ਦੇ ਨਾਲ ਨਾਲ ਚੱਲ ਪਏ।
ਮਸਲਤ ਠਾਨ ਦਮਾਦ ਸੋ ਹੋਏ ਕਾਜ ਹਮਾਰੇ।
ਜਾਂਦਾ ਜਾਂਦਾ ਪੈਂਦੇ ਖਾਂ ਆਪਣੇ ਜਵਾਈ ਨਾਲ ਗੱਲਾਂ ਕਰਦਾ ਜਾਂਦਾ, ਕਹਿੰਦਾ ਉਸਮਾਨ ਖਾਂ ਲੱਗਦਾ ਆਪਣਾ ਕੰਮ ਬਣ ਜਾਏਗਾ, ਹੁਣ ਸਾਡਾ ਕੰਮ ਸੁਧਰ ਜਾਏਗਾ।
ਨੀਠ ਨੀਠ ਕਰ ਕੁਤਬ ਖਾਂ ਪਾਪਕ ਹਮਾਰੇ।
ਪਹਿਲਾਂ ਤਾਂ ਕੁਤਬ ਖਾਂ ਆਪਣੇ ਵੱਲ ਦੀ ਗੱਲ ਨਹੀਂ ਸੀ ਕਰਦਾ, ਪਰ ਵੇਖੋ ਹੁਣ ਕੁਤਬ ਖਾਂ ਹੌਲੇ ਹੌਲੇ ਕਰਕੇ ਆਪਣੇ ਵੱਲ ਹੋ ਹੀ ਗਿਆ ਨਾ, ਉਹਨੇ ਸਾਡੀ ਗੱਲ ਮੰਨ ਲਈ ਹੈ।
ਲਾਪੁਰ ਕੇ ਮਾਰਗ ਪਰੇ ਨਿਸਠਾਨ ਡੇਰਾ।
ਤਾਂ ਲਾਹੌਰ ਦੇ ਰਸਤੇ ਨੂੰ ਚੱਲ ਪਏ, ਰਾਤ ਪੈਂਦੀ ਤੇ ਡੇਰਾ ਕਰਦੇ ਨੇ, ਦਿਨ ਪੈ ਚੜਦਾ ਤੇ ਚੱਲ ਪੈਂਦੇ ਨੇ।
ਯਥਾ ਕ੍ਰਮ ਸਭ ਲੰਘ ਕਰ ਪਿਖ ਨਗਰ ਬਡੇਰਾ।
ਸਾਰਾ ਪੈਂਡਾ ਤੈਅ ਕੀਤਾ, ਪੈਂਡਾ ਤੈਅ ਕਰਕੇ ਲਾਹੌਰ ਆਏ ਹਨ, ਵੱਡਾ ਸ਼ਹਿਰ ਲਾਹੌਰ ਵਸਦਾ ਵੇਖਿਆ।
ਉਤਰੇ ਸੁੰਦਰ ਥਲ ਪਿਖਿਓ ਬਿਸਰਾਮਤ ਹੋਏ।
ਇਹਨਾਂ ਨੇ ਸੁੰਦਰ ਥਾਂ ਵੇਖ ਕੇ ਡੇਰਾ ਕੀਤਾ, 500 ਪਠਾਨ ਪੈਂਦੇ ਖਾਂ ਦੇ ਨਾਲ ਉਤਰੇ ਨੇ।
ਅਨਕ ਯਤਨ ਕੋ ਰਚਿਤ ਭੇ ਰਲ ਮਿਲ ਸਭ ਕੋਈ।
ਹੁਣ ਬੜੇ ਯਤਨ ਕਰਨ ਲੱਗੇ ਵੀ ਕਿਸੇ ਤਰੀਕੇ ਬਾਦਸ਼ਾਹ ਨਾਲ ਮੁਲਾਕਾਤ ਹੋਵੇ। ਹੁਣ ਹਿੰਦੁਸਤਾਨ ਦਾ ਬਾਦਸ਼ਾਹ, ਉਹਦੇ ਨਾਲ ਮਿਲਣਾ ਕਿਹੜਾ ਸੌਖੀ ਗੱਲ ਸੀ? ਛੋਟੇ ਮੋਟੇ ਵਜ਼ੀਰ ਨੂੰ ਮਿਲਣਾ ਔਖਾ, ਬਾਦਸ਼ਾਹ ਨੂੰ ਮਿਲਣਾ ਸੌਖਾ ਕੰਮ ਨਹੀਂ ਸੀ। ਕਹਿੰਦੇ ਉਸ ਵਕਤ ਤੇ ਸਾਰੇ ਰਲ ਮਿਲ ਕੇ ਸਲਾਹਾਂ ਕਰਨ ਲੱਗੇ।
ਕਿਮ ਪਹੁੰਚਾਇਆ ਮਿਸ਼ਾ ਤਿਗ ਚਿੰਤਾ ਬਦ ਧਾਰੇ।
ਮਨ ਚ ਬੜੀ ਚਿੰਤਾ ਵੀ ਬਾਦਸ਼ਾਹ ਕੋਲ ਅਸੀਂ ਕਿਵੇਂ ਪਹੁੰਚੀਏ, ਕਿਵੇਂ ਬਾਦਸ਼ਾਹ ਤੱਕ ਪਹੁੰਚ ਕਰੀਏ।
ਅਰਵੀ ਕਿਸੇ ਉਮਰਾਲ ਨੇ ਤੇ ਨਹੀਂ ਉਚਾਰੇ।
ਹਾਲਾਂਕਿ ਬੜੇ ਅਫਸਰਾਂ ਨੂੰ ਇਹਨਾਂ ਨੇ ਕਿਹਾ, ਪਰ ਕਿਸੇ ਵੀ ਅਫਸਰ ਨੇ ਇਹਨਾਂ ਦੀ ਗੱਲ ਜਾ ਕੇ ਅੱਗੇ ਨਹੀਂ ਕਹੀ, ਕਿਸੇ ਨੇ ਇਹਨਾਂ ਦੀ ਅਰਜ਼ੀ ਜਾ ਕੇ ਬਾਦਸ਼ਾਹ ਨੂੰ ਨਹੀਂ ਸੁਣਾਈ।
ਖਾਂ ਵਜ਼ੀਰ ਕੋ ਸੁਧ ਬਈ ਗੁਰਪਰਸ ਪੁਕਾਰੋ।
ਉਧਰ ਵਜ਼ੀਰ ਖਾਂ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ, ਉਹਨੂੰ ਪਤਾ ਲੱਗਾ ਕਿ ਪੈਂਦੇ ਖਾਂ ਗੁਰੂ ਘਰ ਦੇ ਬਰਖਲਾਫ ਪੁਕਾਰ ਕਰਨ ਆਇਆ। ਵਜ਼ੀਰ ਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ।
ਨਿਮਕ ਹਰਾਮੀ ਬਣ ਗਏ ਕੀ ਨਸਬਤ ਪਾਰ।
ਜਾਣ ਲਿਆ ਕਿ ਨਮਕ ਹਰਾਮੀ ਬਣ ਗਿਆ ਪੈਂਦੇ ਖਾਂ, ਤੇ ਨਮਕ ਹਰਾਮੀ ਬਣ ਕੇ ਇਸ ਪ੍ਰਕਾਰ ਦੀ ਬਿਰਤੀ ਧਾਰਨ ਕਰਕੇ ਆਇਆ ਹੈ।
ਵਰਜਿਓ ਸਭ ਉਮਰਾਬ ਕੋ ਅਰਜ਼ੀ ਨਾ ਉਚਾਰੋ।
ਵਜ਼ੀਰ ਖਾਂ ਦੀ ਚੱਲਦੀ ਸੀ, ਪੁਰਾਣਾ ਵਜ਼ੀਰ ਸੀ, ਤੇ ਵਜ਼ੀਰ ਖਾਂ ਨੇ ਸਾਰੇ ਅਫਸਰਾਂ ਨੂੰ ਕਹਿ ਦਿੱਤਾ, ਕਹਿਣ ਲੱਗਾ ਵੀ ਗੱਲ ਏਦਾਂ, ਪੈਂਦੇ ਖਾਂ ਦੀ ਪੁਕਾਰ ਨਹੀਂ ਕਿਸੇ ਨੇ ਬਾਦਸ਼ਾਹ ਕੋਲ ਕਰਨੀ, ਇਹਦੀ ਸਿਫਾਰਿਸ਼ ਨਹੀਂ ਕਰਨੀ, ਬਾਹਰ ਫਿਰਦਾ ਰਹੇ, ਇਹਦੀ ਅਰਜ਼ੀ ਬਾਦਸ਼ਾਹ ਤੱਕ ਕਿਸੇ ਨੇ ਨਹੀਂ ਪਹੁੰਚਾਣੀ।
ਯਾ ਤੇ ਸਭ ਹੱਦ ਕਰ ਰਹੇ ਔਰ ਮੈਂ ਡਰ ਧਾਰੇ।
ਜਿੰਨੇ ਵਜ਼ੀਰ ਸੀ, ਹੁਣ ਵਜ਼ੀਰ ਖਾਂ ਤੋਂ ਸਾਰੇ ਡਰਦੇ ਸੀ, ਵਜ਼ੀਰ ਖਾਂ ਪੁਰਾਣਾ ਵਜ਼ੀਰ ਸੀ, ਇਸ ਕਰਕੇ ਜਿੰਨੇ ਉਮਰਾਵ ਅਹਿਲਕਾਰ ਸੀ ਸਾਰੇ ਡਰਦੇ ਵਜ਼ੀਰ ਖਾਂ ਕੋਲੋਂ, ਕਿਸੇ ਨੇ ਪੈਂਦੇ ਖਾਂ ਦੀ ਅਰਜ਼ੀ ਨਹੀਂ ਸੁਣਾਈ।
ਸਭ ਕੇ ਢਿੱਗ ਪੈਂਦਾ ਗਏ ਰਿਸ਼ਵਤ ਦੇ ਹਾਰਾ।
ਪੈਂਦੇ ਖਾਂ ਕੱਲੇ ਕੱਲੇ ਅਹਿਲਕਾਰ ਕੋਲ, ਅਫਸਰ ਕੋਲ ਜਾਂਦਾ, ਵਜ਼ੀਰਾਂ ਕੋਲ ਜਾਂਦਾ, ਜਾ ਕੇ ਉਹਨਾਂ ਨੂੰ ਰਿਸ਼ਵਤਾਂ ਵੀ ਦਿੰਦਾ ਹੈ ਵੀ ਆਹ ਲੋ ਪੈਸੇ ਲੈ ਲਓ, ਰਿਸ਼ਵਤ ਲੈ ਲਓ, ਪਰ ਮੇਰੀ ਬਾਦਸ਼ਾਹ ਨਾਲ ਇੱਕ ਵਾਰੀ ਮੁਲਾਕਾਤ ਕਰਾ ਦਿਓ।
ਕਿਵੇਂ ਖਾਸ ਮਾਨ ਬੋ ਕੀਨੋ ਉਪਚਾਰਾ।
ਸਲਮਾਨ ਖਾਨ ਨੇ ਵੀ ਬੜਾ ਉਪਚਾਰ ਕੀਤਾ, ਉਹਨੇ ਵੀ ਬੜਾ ਜ਼ੋਰ ਲਾਇਆ ਬਾਦਸ਼ਾਹ ਨੂੰ ਮਿਲਣ ਵਾਸਤੇ।
ਇੱਕ ਮਾਸ ਲੱਗ ਬੋ ਫਿਰੇ ਕਰ ਯਤਨ ਅਨੇਕਾ।
ਇੱਕ ਮਹੀਨਾ ਬੀਤ ਗਿਆ, ਬਾਦਸ਼ਾਹ ਨਾਲ ਮੁਲਾਕਾਤ ਨਹੀਂ ਹੋ ਸਕੀ ਇਹਨਾਂ ਦੀ। ਇੱਕ ਮਹੀਨਾ ਭਟਕਦੇ ਰਹੇ ਉੱਥੇ ਲਾਹੌਰ ਦੇ ਵਿੱਚ ਹੀ, ਕਦੇ ਕਿਹੜੇ ਅਫਸਰ ਕੋਲ ਜਾਣ, ਕਦੇ ਕਿਹੜੇ ਕੋਲ ਜਾਣ, ਇੱਕ ਮਹੀਨਾ ਤੱਕ ਭਟਕਦੇ ਰਹੇ, ਪਰ ਬਾਦਸ਼ਾਹ ਨਾਲ ਮੇਲ ਨਹੀਂ ਹੋ ਸਕਿਆ।
ਹਜ਼ਰਤ ਸੁਣੇ ਪੁਕਾਰ ਤੋ ਬਸ ਚਲਿਓ ਨਾ ਏਕਾ।
ਬਾਦਸ਼ਾਹ ਪੁਕਾਰ ਕਿਵੇਂ ਸੁਣੇ, ਇਹਨਾਂ ਦਾ ਵਾਸ ਹੀ ਨਹੀਂ ਚੱਲਿਆ, ਬਾਦਸ਼ਾਹ ਕੋਲ ਪਹੁੰਚਣ ਦਾ ਕੋਈ ਜ਼ਰੀਆ ਹੀ ਨਹੀਂ ਬਣ ਸਕਿਆ।
ਸਹਿਤ ਦਮਾਦ ਬਿਲੰਦ ਦੋ ਕੇ ਚਿੰਤਾ ਨਿਤ ਬਾਬੇ।
ਕਹਿੰਦੇ ਖਾਂ ਬੜਾ ਚਿੰਤਾ ਤੁਰ ਆਪਣੇ ਦਮਾਦ ਸਮੇਤ, ਵੀ ਇੱਕ ਮਹੀਨਾ ਹੋ ਗਿਆ ਇੱਥੇ ਬੈਠਿਆਂ ਤੇ ਹਾਲੇ ਤੱਕ ਕੋਈ ਗੱਲ ਨਹੀਂ ਬਣੀ।
ਹਿਰਦੇ ਬਿਸੂਰਤ ਸੂਲ ਲੱਗ ਗਾਡੀ ਨੇ ਕਾਡੇ।
ਉਸ ਵੇਲੇ ਬੜਾ ਦੁਖੀ ਹੋ ਕੇ ਸੋਚਦਾ, ਆਪਣੇ ਹਿਰਦੇ ਦੇ ਵਿੱਚ ਬੜਾ ਦੁਖੀ ਹੋ, ਇੱਦਾਂ ਜਾਪਦਾ ਜਿਵੇਂ ਪੈਂਦੇ ਖਾਂ ਦੇ ਕਲੇਜੇ ਚ ਸੂਲ ਚੁੱਭਦੇ ਹੋਣ।
ਕਣਕ ਤੇ ਉੱਠਤ ਬੈਠਤ ਬੜ ਪੀਰ ਉਪਾ ਮੈਂ।
ਕਹਿੰਦੇ ਉੱਠਦਿਆਂ ਬਹਿੰਦਿਆਂ ਉਹ ਸੂਲ ਇਹਦੇ ਹਿਰਦੇ ਚ ਕੜਕਦਾ, ਦੁੱਖ ਪਾਉਂਦਾ ਪੈਂਦੇ ਖਾਂ।
ਕਹਾ ਕਰੇ ਬਸ ਮੈਂ ਚਲੇ ਬਿਰਥਾ ਸਭ ਜਾਵੇ।
ਸਾਰਾ ਕੁਝ ਜੋ ਕਰਦਾ, ਪੈਸੇ ਦਿੱਤੇ ਵੀ ਗਏ, ਜਿਹੜੀਆਂ ਰਿਸ਼ਵਤਾਂ ਦਿੱਤੀਆਂ ਉਹ ਵੀ ਕਿਸੇ ਕੰਮ ਨਹੀਂ ਆਈਆਂ, ਬੜਾ ਦੁਖੀ ਹੋ ਰਿਹਾ, ਬਹੁਤ ਜ਼ਿਆਦਾ ਵਿਆਕੁਲ ਹੋ ਰਿਹਾ।
ਕਿਆ ਮੁਕਲੇ ਘਰ ਕੋ ਚਲੇ ਰੋਜ਼ੀ ਨਿਤ ਖੋਏ।
ਕਹਿੰਦਾ ਹੁਣ ਕੀ ਮੂੰਹ ਲੈ ਕੇ ਘਰ, ਵੀ ਕਿਹੜਾ ਮੂੰਹ ਲੈ ਕੇ ਮੁੜਾਂ, ਆਪਣੀ ਰੋਜ਼ੀ ਰੋਟੀ ਵੀ ਗਵਾ ਕੇ ਆਇਆ ਆਪਣੇ ਹੱਥੀਂ, ਹੁਣ ਘਰ ਵੀ ਕੀ ਮੂੰਹ ਲੈ ਕੇ ਜਾਵਾਂ।
ਕਹਾਂ ਕਹੇਂਗੇ ਬੈਠ ਕਰ ਜਬ ਮਿਲੋ ਸਭ ਕੋਈ।
ਜਦੋਂ ਲੋਕ ਆ ਕੇ ਮਿਲਣਗੇ ਮੈਨੂੰ ਪੁੱਛਣਗੇ, ਹਾਂ ਪੈਂਦੇ ਖਾਂ ਕੀ ਕਰਕੇ ਆਇਆ, ਤੇ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗਾ, ਉਹਨਾਂ ਨੂੰ ਕੀ ਕਹਾਂਗਾ ਕਿ ਸਾਡੀ ਬਾਦਸ਼ਾਹ ਨਾਲ ਮੁਲਾਕਾਤ ਹੀ ਨਹੀਂ ਹੋਈ, ਤੇ ਏਦਾਂ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗਾ ਜਦੋਂ ਲੋਕ ਪੁੱਛਣਗੇ।
ਜੀਵਨ ਤੇ ਮਰਦੋ ਭਲੇ ਇੱਕ ਖਾਨਾ ਖਾਨ।
ਇਹੋ ਜਿਹਾ ਜੀਵਨ ਨਾਲੋਂ ਤਾਂ ਮਰਨਾ ਚੰਗਾ, ਖਾਣਾ ਵੀ ਧਰੇਗਾ ਸਾਡਾ ਇਹੋ ਜਿਹਾ।
ਕਰਕੇ ਰਹੇ ਨਾ ਕਾਤ ਕੇ ਇਮ ਲੋਕ ਬਖਾਨੇ।
ਏਦਾਂ ਗੱਲਾਂ ਕਰਨਗੇ ਕਿ ਪੈਂਦੇ ਖਾਂ ਹੋਣੀ ਨਾ ਘਰ ਦਾ ਰਿਹਾ ਨਾ ਘਾਟ ਦਾ ਰਿਹਾ, ਨਾ ਘਰ ਜੋਗਾ ਨਾ ਘਾਟ ਜੋਗਾ।
ਨਿਸ਼ਚਾ ਚੈ ਬੇਰਤ ਨੈ
ਕੋਈ ਪੱਕਾ ਨਹੀਂ ਹੁੰਦਾ। ਸਾਰਿਆਂ ਦੇ ਮਨ ਚ ਹੋ ਗਿਆ ਵੀ ਬਾਦਸ਼ਾਹ ਨਾਲ ਇੱਕ ਮਹੀਨਾ ਹੋ ਗਿਆ, ਮੇਲ ਨਹੀਂ ਹੋਇਆ, ਹੁਣ ਕਿੱਥੇ ਮਿਲਾਂਗੇ ਆਪਾਂ। ਸਾਰਿਆਂ ਨੇ ਕਿਹਾ ਵੀ ਹੁਣ ਆਪਾਂ ਨੂੰ ਚੱਲਣਾ ਚਾਹੀਦਾ।
ਰਚ ਕਰ ਖਾਨਾ ਖਾਏ ਨੈ ਦਿਗ ਨੀਂਦ ਨਾ ਹੋਈ।
ਕਹਿੰਦੇ ਖਾਂ ਉਡੀਕਦਾ, ਉਧਰ ਕੁਤਬ ਖਾਂ ਵੀ ਨਹੀਂ ਆਇਆ, ਸੋਚਦਾ ਵੀ ਉਹਨੇ ਵੀ ਲੱਗਦਾ ਝੂਠਾ ਲਾਰਾ ਲਾ ਦਿੱਤਾ, ਉਹ ਵੀ ਨਹੀਂ ਆਇਆ। ਉਹ ਕਹਿੰਦਾ ਸੀ ਮੈਂ ਆਵਾਂਗਾ ਤੇਰੀ ਮਦਦ ਕਰਾਂਗਾ, ਉਹ ਵੀ ਨਹੀਂ ਪਹੁੰਚਿਆ। ਬੌੜਿਆ ਇੱਕ ਮਹੀਨਾ ਸਾਨੂੰ ਇੱਥੇ ਬੈਠਿਆਂ ਨੂੰ ਹੋ ਗਿਆ, ਪੈਂਦੇ ਖਾਂ ਨਾ ਰੁਚੀ ਨਾਲ ਰੋਟੀ ਖਾਂਦਾ, ਨਾ ਇਹਦੀਆਂ ਅੱਖਾਂ ਵਿੱਚ ਨੀਂਦ ਪੈਂਦੀ ਹੈ, ਚਿੰਤਾ ਤੁਰ ਹੋਇਆ। ਗੁਰੂ ਤੋਂ ਬੇਮੁੱਖ ਬੰਦੇ ਨੂੰ ਸ਼ਾਂਤੀ ਕਿੱਥੇ ਮਿਲ ਸਕਦੀ ਹੈ? ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਏ ਉਹਨੂੰ ਕਦੇ ਸ਼ਾਂਤੀ ਨਹੀਂ ਮਿਲ ਸਕਦੀ, ਉਹਨੂੰ ਕਦੇ ਟਿਕਾ ਨਹੀਂ ਮਿਲ ਸਕਦਾ।
ਕਰਤ ਖੁਸ਼ਾਮਦ ਥੱਕਰੇ ਨੈ ਸਰੇ ਕਾਜਾ।
ਜਿਹੜੇ ਬਾਹਰ ਬਰਛਾ ਲੈ ਕੇ ਖਲੋਤੇ ਹੁੰਦੇ ਨੇ ਨਾ ਦਰਵਾਜ਼ੇ ਤੇ ਡਿਉੜੀਦਾਰ, ਉਹਨਾਂ ਦੀਆਂ ਵੀ ਮਿੰਨਤਾਂ ਕੱਢੀਆਂ ਇਹਨਾਂ ਨੇ ਜਾ ਕੇ, ਉਹਨਾਂ ਕੋਲ ਵੀ ਜਾ ਕੇ ਖੁਸ਼ਾਮਦਾਂ ਕੀਤੀਆਂ ਉਹਨਾਂ ਦੀਆਂ, ਪਰ ਫਿਰ ਵੀ ਇਹਨਾਂ ਦਾ ਕੰਮ ਨਹੀਂ ਸਰ ਸਕਿਆ।
ਦਰਬ ਸਰਬ ਕੋ ਖਰਚ ਕਰ ਪਾ ਠੀਕ ਸਮਾਜਾ।
ਦੋ ਪੈਸੇ ਰੱਖੇ ਸੀ ਪੈਂਦੇ ਖਾਂ ਨੇ, ਹੈ ਤੇ ਗੁਰੂ ਘਰ ਦੇ ਹੀ ਸੀ ਇਹਦੇ ਕੋਲ, ਉਹ ਪੈਸੇ ਵੀ ਸਾਰੇ ਖਰਚ ਹੋ ਗਏ ਨੇ ਇੰਨੇ ਜ਼ਿਆਦਾ ਕਿ ਹੁਣ ਰੋਟੀ ਪਾਣੀ ਜਿਹੜੇ 500 ਪਠਾਣਾਂ ਦੀ ਪ੍ਰਸ਼ਾਦੇ ਪਾਣੀ ਦਾ ਖਰਚਾ ਵੀ ਇਹਦੇ ਸਿਰ 'ਤੇ ਹੀ ਸੀ। ਇੱਕ ਮਹੀਨਾ ਹੋ ਗਿਆ ਉਹਨਾਂ ਨੂੰ ਖਾਂਦੇ ਆ, ਹੁਣ ਲੰਗਰ ਪ੍ਰਸ਼ਾਦੇ ਦਾ ਵੀ ਲਾਲਾ ਪੈ ਗਿਆ, ਇਹਦੇ ਵਾਸਤੇ ਸਾਰਾ ਸਮਾਜ ਛੀਨ ਹੋ ਗਿਆ।
ਇੱਕ ਮਾਸ ਬੀਤਿਓ ਜਵੈਮ ਪਏ ਬਿਆਲਾ,
ਜਦੋਂ ਇੱਕ ਮਹੀਨਾ ਬੀਤ ਗਿਆ ਬਿਹਾਲ ਹੋ ਗਿਆ ਪੈਂਦੇ ਖਾਂ।
ਕੁਤਬ ਖਾਨ ਆਗਮਨ ਕੀਏ ਲਾਪੁਰ ਤਿਸ ਕਾਲਾ,
ਪਰਮੇਸ਼ਰ ਵੱਲੋਂ ਦੇਵ ਨੇ ਤੇ ਇਹੋ ਜਿਹੀ ਹੋਈ। ਉਧਰ ਕੁਤਬ ਖਾਂ ਵੀ ਮਹੀਨੇ ਬਾਅਦ ਆ ਹੀ ਗਿਆ ਲਾਹੌਰ। ਕੁਤਬ ਖਾਨ ਉਹ ਇੱਕ ਮਹੀਨੇ ਬਾਅਦ ਕਿਤੇ ਲਾਹੌਰ ਉਹਨੂੰ ਵੀ ਕੰਮ ਪਿਆ, ਉਹ ਲਾਹੌਰ ਚੱਲ ਕੇ ਆ ਗਿਆ।
ਕਰਿਓ ਸੁਨਾਮਨ ਕਿਸੂ ਨਰ ਜਲੰਧਰ ਸੂਬਾ,
ਪੈਂਦੇ ਖਾਂ ਸੁੱਤਾ ਪਿਆ ਸੀ, ਚਿੰਤਾ ਵਿੱਚ ਬੈਠਾ ਹੋਇਆ ਸੀ। ਇਹਨੇ ਨੂੰ ਕਿਸੇ ਬੰਦੇ ਨੇ ਆ ਕੇ ਦੱਸਿਆ, ਪੈਂਦੇ ਖਾਂ ਜੀ ਤੁਹਾਡਾ ਭਰਾ ਕੁਤਬ ਖਾਨ ਆ ਗਿਆ ਸੂਬਾ ਜਲੰਧਰ, ਉਹ ਲਾਹੌਰ ਸ਼ਹਿਰ ਵਿੱਚ ਆ ਚੁੱਕਾ।
ਉਤਰਿਓ ਆਨ ਸਾ ਸੈਨ ਕੇ ਕਿਆ ਹੋਏ ਮਨ ਮਨਸੂਬਾ,
ਆਪਣੀ ਫੌਜ ਸਮੇਤ ਆ ਕੇ ਉਤਰ ਗਿਆ, ਹੁਣ ਤੂੰ ਦੱਸ ਤੇਰਾ ਮਨਸੂਬਾ ਕੀ ਹੈ।
ਸੁਣ ਤੇ ਆਨੰਦ ਪੈਂਚ ਗਾ ਜਨ ਤੁਰੂ ਕੁਮ ਲਾਇਓ,
ਦੇਖਾਂ ਸੁਣ ਕੇ ਖੁਸ਼ ਹੋ ਗਿਆ, ਏਦਾਂ ਖੁਸ਼ ਹੋਇਆ ਮਾਨੋ ਜਿਵੇਂ ਕਿਸੇ ਸੁੱਕੇ ਦਰਖਤ ਦੇ ਵਿੱਚ ਪਾਣੀ ਪੈ ਗਿਆ ਹੋਵੇ ਤੇ ਕੁਮਲਾਇਆ ਹੋਇਆ ਦਰਖਤ ਮੁੜ ਕੇ ਖਿੜ ਜਾਂਦਾ, ਏਦਾਂ ਪੈਂਦੇ ਖਾਂ ਖੁਸ਼ ਹੋਇਆ।
ਸੀਚਿਓ ਜਲ ਕਿਨ ਆਨ ਕੈ ਸੁਬਿਦ ਟਹਿਕ ਆਇਓ,
ਕੁਮਲਾਏ ਦਰਖਤ ਨੂੰ ਕੋਈ ਪਾਣੀ ਪਾ ਕੇ ਸਿੰਚ ਦੇਵੇ ਤੇ ਉਹਦੀਆਂ ਟਹਿਕ ਜਾਂਦਾ ਨਾ ਦਰਖਤ, ਖਿੜ ਜਾਂਦਾ, ਏਦਾਂ ਖਿੜ ਗਿਆ ਪੈਂਦੇ ਖਾਂ ਉਸ ਵੇਲੇ ਸੁਣ ਕੇ ਕਿ ਕੁਤਬ ਖਾਨ ਆਇਆ।
ਚਤੁਰ ਘਟੀ ਜਬ ਦਿਨ ਰਹੋ ਗਮਨੇ ਤਿਸ ਡੇਰੇ,
ਚਾਰ ਕੁ ਘੜੀਆਂ ਦਿਨ ਰਹਿ ਗਿਆ ਤੇ ਇਕੱਠੇ ਹੋ ਕੇ ਕੁਤਬ ਖਾਨ ਦੇ ਡੇਰੇ ਤੇ ਆਏ।
ਜਾਏ ਤਮਾਮ ਸਲਾਮ ਕੀਏ ਮਿਲ ਪ੍ਰੇਮ ਬਡੇਰੇ,
ਸਾਰਿਆਂ ਨੇ ਜਾ ਕੇ ਰਲ ਕੇ ਸਲਾਮ ਕੀਤੀ ਕੁਤਬ ਖਾਨ ਨੂੰ, ਔਰ ਕੁਤਬ ਖਾਨ ਨਾਲ ਬੜੇ ਪਿਆਰ ਨਾਲ ਜਾ ਕੇ ਮਿਲੇ।
ਬੈਠੇ ਨਿਕਟ ਪ੍ਰਸੰਗ ਨਿਜ ਕਹਿ ਸਕਲ ਸੁਣਾਇਓ,
ਸਾਰੇ ਇਕੱਠੇ ਹੋ ਕੇ ਪੈਂਦੇ ਖਾਂ ਦੇ ਸਮੇਤ ਕੁਤਬ ਖਾਂ ਕੋਲ ਬੈਠ ਗਏ ਔਰ ਬਹਿ ਕੇ ਆਪਣਾ ਦੁੱਖ ਸੁਣਾਉਣ ਲੱਗੇ।
ਹਾਰੇ ਜਤਨ ਅਨੇਕ ਕਰ ਕੁਛ ਪੇਵ ਨਾ ਪਾਇਓ,
ਲੱਗੇ ਕੁਤਬ ਖਾਨ ਅਸੀਂ ਤਾਂ ਹਾਰ ਗਏ ਆ ਥੱਕ ਗਏ ਆ, ਪਰ ਸਾਨੂੰ ਕੋਈ ਭੇਦ ਨਹੀਂ ਮਿਲਿਆ ਬਾਦਸ਼ਾਹ ਦਾ।
ਅਬਲੋ ਨਹੀਂ ਪੁਕਾਰ ਕਿਨ ਤਿਗਸ਼ਾ ਉਚਾਰੇ,
ਹਾਲੇ ਤੱਕ ਕਿਸੇ ਨੇ ਸਾਡੀ ਬਾਦਸ਼ਾਹ ਕੋਲ ਪੁਕਾਰ ਨਹੀਂ ਕੀਤੀ।
ਮੇਲ ਕਰਨ ਸਨਮਾਨ ਤੋਂ ਵਿਸ਼ਵਾਸ ਨਾ ਧਾਰੇ,
ਨਾ ਸਾਡੇ ਨਾਲ ਕਿਸੇ ਨੇ ਮੇਲ ਕੀਤਾ ਨਾ ਸਾਡਾ ਕਿਸੇ ਨੇ ਸਨਮਾਨ ਕੀਤਾ, ਸਾਡੇ ਤੇ ਤਾਂ ਕੋਈ ਵਿਸ਼ਵਾਸ ਤੱਕ ਨਹੀਂ ਕਰਦਾ।
ਮਿਲ ਮਿਲ ਕਰਨ ਖੁਸ਼ਾਮਦਨ ਰਿਸ਼ਵਤ ਕੋ ਦੈਬੋ,
ਬੜੇ ਅਫਸਰਾਂ ਦੀਆਂ ਖੁਸ਼ਾਮਦਾਂ ਕੀਤੀਆਂ ਮਿਲ ਮਿਲ ਕੇ, ਬੜੇ ਅਫਸਰਾਂ ਨੂੰ ਜਾ ਕੇ ਬਹੁਤ ਸਾਰੀਆਂ ਰਿਸ਼ਵਤਾਂ ਦਿੱਤੀਆਂ ਨੇ, ਪਰ ਸਾਡਾ ਕੰਮ ਕੋਈ ਸਿੱਧ ਨਹੀਂ ਹੋ ਸਕਿਆ।
ਸਭ ਉਮਰਾਵਨ ਕੇ ਸਦਨ ਉਤਕਰ ਨਿਤ ਜੈਬੋ,
ਰੋਜ਼ ਕਿਸੇ ਨਾ ਕਿਸੇ ਅਫਸਰ ਦੇ ਘਰ ਜਾ ਕੇ ਆਏ ਆ, ਬੜੀਆਂ ਮਿਹਨਤਾਂ ਕਰ ਲਈਆਂ ਨੇ, ਬੜੇ ਤਰਲੇ ਕਰ ਲਏ ਨੇ।
ਕਿਨੂੰ ਕਹੋ ਨਾਸ਼ਾ ਤੋਂ ਹਮ ਸਭ ਕਰ ਲੀਨ,
ਸਭ ਕੁਝ ਕਰਕੇ ਹਾਰ ਗਏ, ਕਿਸੇ ਨੇ ਬਾਦਸ਼ਾਹ ਕੋਲ ਜਾ ਕੇ ਸਾਡੇ ਬਾਰੇ ਨਹੀਂ ਦੱਸਿਆ ਕਿ ਅਸੀਂ ਪੁਕਾਰ ਕਰਨ ਆਏ ਹੋਏ ਆ।
ਬਿਗ ਵਜ਼ੀਰ ਖਾਂ ਰਹਿਣ ਤੇ ਡਰਪੈ ਤ੍ਰਿਤਹੀਨ,
ਵਜ਼ੀਰ ਖਾਂ ਕੋਲੋਂ ਸਾਰੇ ਡਰਦੇ ਨੇ, ਕਹਿੰਦੇ ਵਜ਼ੀਰ ਖਾਂ ਸਾਨੂੰ ਪਤਾ ਨਹੀਂ ਕੀ ਕਰ ਦੇਗਾ। ਵਜ਼ੀਰ ਖਾਨ ਤੋਂ ਡਰਦਾ ਕੋਈ ਵੀ ਅਫਸਰ ਕੋਈ ਵੀ ਅਹਿਲਕਾਰ ਬਾਦਸ਼ਾਹ ਕੋਲ ਜਾ ਕੇ ਸਾਡੀ ਪੁਕਾਰ ਨਹੀਂ ਕਰ ਰਿਹਾ।
ਰਹੇ ਪ੍ਰਤੀਕ ਤੋਏ ਕੋ ਨਾਤਰ ਘਰ ਜਾਤੇ,
ਤਾਂ ਤੈਨੂੰ ਉਡੀਕਦੇ ਸੀ, ਨਹੀਂ ਤਾਂ ਅਸੀਂ ਤਾਂ ਹੁਣ ਤੱਕ ਘਰ ਵੀ ਚਲੇ ਜਾਣਾ ਸੀ ਵਾਪਸ, ਕੁਤਬ ਖਾਂ ਅਸੀਂ ਤਾਂ ਤੈਨੂੰ ਇੱਥੇ ਬੈਠੇ ਉਡੀਕਦੇ ਸੀ।
ਧਨ ਕੋ ਦੀਰਘ ਖਰਚ ਹੋਇਆ ਮੁਝ ਤੇ ਸਭ ਖਾਤੇ,
ਹਾਂ ਇੱਥੇ ਮਾਇਆ ਦਾ ਬੜਾ ਖਰਚਾ, ਰੋਜ਼ ਦੋ ਬੰਦਿਆਂ ਨੂੰ ਰੋਟੀ ਖਵਾਉਣੀ ਔਖੀ ਹੁੰਦੀ, 500 ਬੰਦਿਆਂ ਨੂੰ ਰੋਜ਼ ਖਵਾਉਣਾ, ਇੱਕ ਮਹੀਨਾ ਹੋ ਗਿਆ ਇੱਥੇ, ਬਹੁਤ ਜ਼ਿਆਦਾ ਮੇਰਾ ਖਰਚ ਹੋ ਰਿਹਾ।
ਮਮ ਕਾਰਜ ਸਗਰੇ ਵਿਖੇ ਤੁਮ ਬਨੋ ਜਹਾਜੋ,
ਮੇਰੇ ਇਸ ਕਾਰਜ ਵਿੱਚ ਤੂੰ ਜਹਾਜ ਬਣ ਕੇ ਮੇਰਾ ਸਹਾਰਾ ਦੇ।
ਸਭ ਪ੍ਰਾਤਨ ਕੀ ਰਾਕ ਹੈ ਪਤ ਦੀਰ ਗਿਲਾ ਜੋ,
ਸਾਡੇ ਸਾਰੇ ਭਰਾਵਾਂ ਦੀ ਲਾਜ ਰੱਖ, ਕਿਉਂਕਿ ਜੇ ਵਾਪਸ ਵੀ ਗਏ ਤੇ ਕਿਸ ਨੂੰ ਜਾ ਕੇ ਕੀ ਮੂੰਹ ਵਿਖਾਵਾਂਗੇ।
ਕਹਿ ਕੁਤਬ ਸੁਣ ਪੈਂ ਦਖਾ ਇਹ ਨਿਸ਼ਚੇ ਜਾਨੀ,
ਕੁਤਬ ਖਾਨ ਅੱਗੋਂ ਬੋਲਿਆ ਕਹਿੰਦਾ ਪੈਂਦੇ ਖਾਂ ਇਹ ਗੱਲ ਤਾਂ ਮੈਂ ਵੀ ਨਿਸ਼ਚੇ ਕਰਕੇ ਜਾਣ ਲਈ ਹੈ।
ਖਾਂ ਵਜ਼ੀਰ ਤੇ ਸਭ ਡਰੈ ਹੋਏ ਨਾ ਸਮਹਾਨੀ।
ਵਜ਼ੀਰ ਖਾਂ ਤੋਂ ਸਾਰੇ ਡਰਦੇ ਨੇ, ਵਜ਼ੀਰ ਖਾਂ ਪੁਰਾਣਾ ਵਜ਼ੀਰ ਹੈ, ਉਹਦੇ ਤੋਂ ਸਾਰੇ ਡਰਦੇ ਨੇ, ਮੈਂ ਇਹ ਗੱਲ ਜਾਣਦਾ ਹਾਂ।
ਮੁਝ ਤੇ ਵੀ ਤਿਸ ਤਰਾਸ ਤੇ ਇਹ ਕਹੀ ਨਾ ਜਾਏ।
ਤੇ ਵਜ਼ੀਰ ਖਾਂ ਤੋਂ ਮੈਂ ਵੀ ਡਰਦਾ, ਸਾਰੇ ਅਫਸਰ ਤਾਂ ਡਰਦੇ ਹੀ ਨੇ, ਪਰ ਵਜ਼ੀਰ ਖਾਂ ਤੋਂ ਤਾਂ ਮੈਂ ਵੀ ਡਰਦਾ। ਮੈਂ ਵੀ ਨਹੀਂ ਜਾ ਕੇ ਕਹਿ ਸਕਣੀ ਤੁਹਾਡੀ ਗੱਲ, ਤੁਹਾਡੀ ਪੁਕਾਰ ਮੈਂ ਵੀ ਬਾਦਸ਼ਾਹ ਕੋਲ ਨਹੀਂ ਕਰ ਸਕਣੀ।
ਯਾਂ ਤੇ ਕਾਰਜ ਕਟਨਾ ਕੈਸੇ ਮਨ ਆਏ।
ਇਹ ਤਾਂ ਬੜਾ ਔਖਾ ਕੰਮ ਬਣ ਗਿਆ ਵੀ ਮੇਰੇ ਆਉਣ ਦਾ ਵੀ ਕੋਈ ਲਾਭ ਨਹੀਂ ਹੋਣਾ ਇੱਥੇ, ਕਿਉਂਕਿ ਵਜ਼ੀਰ ਖਾਂ ਕੋਲ ਤਾਂ ਮੈਂ ਵੀ ਡਰਦਾ, ਉਹਦੇ ਸਾਹਮਣੇ ਤਾਂ ਮੈਂ ਵੀ ਨਹੀਂ ਬੋਲ ਸਕਣਾ ਬਾਦਸ਼ਾਹ ਕੋਲ ਕੁਝ, ਇਸ ਕਰਕੇ ਹੁਣ ਇਹ ਤਾਂ ਔਖਾ ਕੰਮ ਬਣ ਗਿਆ।
ਅਤ ਸਚਿੰਤ ਪੈਂਦਾ ਪਿਓ ਟੂਟੀ ਸਭ ਆਸਾ।
ਪੈਂਦੇ ਖਾਂ ਨੂੰ ਮਾੜੀ ਮੋਟੀ ਆਸ ਬੱਝੀ ਸੀ ਕੁਤਬ ਖਾਨ ਦੇ ਆਉਣ ਤੇ, ਜਦੋਂ ਉਹਨੇ ਵੀ ਨਾਂਹ ਕਰ ਦਿੱਤੀ, ਸੁਣ ਕੇ ਇਹਦੀਆਂ ਸਾਰੀਆਂ ਆਸਾਂ ਟੁੱਟ ਗਈਆਂ, ਟੁੱਟ ਗਈਆਂ ਸਾਰੀਆਂ ਮੁਰਾਦਾਂ ਪੈਂਦੇ ਖਾਂ ਦੀਆਂ।
ਜਨ ਮਲਾ ਵਿੱਚ ਧਾਰ ਕੇ ਤਜ ਤਰੀ ਨਿਰਾਸਾ।
ਇੰਨਾ ਨਿਰਾਸ਼ ਹੋ ਗਿਆ ਵੀ ਜਿਵੇਂ ਵਿਚਕਾਰ ਬੇੜਾ ਖੜ ਗਿਆ, ਨਾ ਪਾਰਲਾ ਕਿਨਾਰਾ ਲੱਭਦਾ ਨਾ ਉਰਲਾ ਕਿਨਾਰਾ ਲੱਭਦਾ।
ਦਾਨਿਸ਼ਵੰਦ ਬਿਲੰਦ ਤੋਂ ਕੁਛ ਯਤਨ ਬਤਾਵੋ।
ਵੀ ਬੋਲਿਆ ਪੈਂਦੇ ਖਾਂ, ਕਹਿੰਦਾ ਕੁਤਬ ਖਾਂ ਇੰਜ ਨਾ ਕਰ, ਸਾਡੀ ਜਾਨ ਨਾ ਕੱਢ, ਇੱਦਾਂ ਕਹਿ ਕੇ ਤੂੰ ਬੜਾ ਸਿਆਣਾ ਦਾਨਿਸ਼ਵੰਦ ਆ, ਕੋਈ ਤਾਂ ਯਤਨ ਦੱਸ।
ਜਿਸ ਵਿਦ ਕਾਰਜ ਇਹ ਸਰੈ ਸੋ ਜੁਗਤ ਬਤਾਵੋ।
ਇਹਦੇ ਨਾਲ ਸਾਡਾ ਇਹ ਕੰਮ ਹੋ ਸਕੇ ਮੈਂ ਉਹੀ ਜੁਗਤ ਕਰਾਂ।
ਤੁਮ ਵਾਕਫ ਦਰਬਾਰ ਕੇ ਰਹਿ ਸ਼ਾਹ ਨਜੀਕੇ।
ਬਾਦਸ਼ਾਹ ਦਾ ਵਾਕਫ ਹੈ ਤੇ ਫਿਰ ਬਾਦਸ਼ਾਹ ਦੇ ਕੋਲ ਰਹਿਣ ਵਾਲਾ, ਕੋਈ ਤਾਂ ਤੋਈ ਨਾ ਢੰਗ ਹੋਵੇਗਾ ਬਾਦਸ਼ਾਹ ਨੂੰ ਮਿਲਣ ਦਾ।
ਪਹੁੰਚੈ ਜਾਏ ਪੁਕਾਰ ਤੈ ਹੋਏ ਕਾਰਜ ਨਿੱਕੇ।
ਇਸੇ ਤਰੀਕੇ ਤਾਂ ਬਾਦਸ਼ਾਹ ਨਾਲ ਮੇਲ ਹੋ ਹੀ ਸਕਦਾ ਨਾ, ਬਾਦਸ਼ਾਹ ਕੋਲ ਪਹੁੰਚ ਕੇ ਅਸੀਂ ਪੁਕਾਰ ਕਰ ਹੀ ਸਕਾਂਗੇ।
ਅਪਰ ਨਹੀਂ ਅਮਰੋਹਿਤ ਸਮ ਤੋਏ ਸੁਜਾਨਾ।
ਇਹ ਕੁਤਬ ਖਾਂ ਤੇਰੇ ਵਰਗਾ ਸਾਡਾ ਕੋਈ ਹੋਰ ਹੇਤੂ ਨਹੀਂ ਆ ਇੱਥੇ ਜਿਹੜਾ ਸਾਨੂੰ ਸਲਾਹ ਦੇਵੇ।
ਰੱਖਿਓ ਅਲੰਬ ਵਿਸਾਲ ਔਰ ਆਮਨ ਤਬ ਠਾਨਾ।
ਇਹਦਾ ਵੱਡਾ ਆਸਰਾ ਸਮਝ ਕੇ ਤੇ ਅਸੀਂ ਇੱਥੇ ਚੱਲ ਕੇ ਆਏ ਸੀ ਕਿ ਸਾਨੂੰ ਕੁਤਬ ਖਾਨ ਦਾ ਆਸਰਾ।
ਕਹਿਤ ਕੁਤਬ ਖਾਂ ਯਤਨ ਸੁਣ ਲਿਓ ਬੀਣ ਉਤੰਗਾ।
ਕੁਤਬ ਖਾਂ ਬੋਲਿਆ, ਕਹਿੰਦਾ ਫਿਰ ਜਦੋਂ ਏਦਾਂ ਨੀ ਨਾ ਗੱਲ ਬਣਦੀ ਤੇ ਫਿਰ ਆਹ ਕੰਮ ਕਰੋ, ਇੱਕ ਲੰਮਾ ਜਿਹਾ ਬਾਂਸ ਲੈ ਲਓ। ਬੇਣ ਕਹਿੰਦੇ ਨੇ ਬਾਂਸ ਨੂੰ। ਕਹਿੰਦਾ ਪੈਂਦੇ ਖਾਂ ਤੂੰ ਫੜੀ ਆਪਣੇ ਹੱਥ ਵਿੱਚ ਉਹ ਬਾਂਸ, ਲੰਮਾ ਜਿਹਾ ਇੱਕ ਬਾਂਸ ਲੈ ਲਓ।
ਮੁਰਗੀ ਬੰਦ ਬੁਲਾਈਏ ਉੱਚੀ ਤੇ ਸੰਗਾ।
ਬਾਂਸ ਦੇ ਉੱਤੇ ਇੱਕ ਜਿਉਂਦੀ ਮੁਰਗੀ ਬੰਨ ਲਓ, ਮੁਰਗੀ ਬੰਨ ਕੇ ਉੱਚੀ ਜੀ ਫਿਰ ਗਲੀ ਦੇ ਵਿੱਚ ਖਲੋਵੋ, ਬਾਦਸ਼ਾਹ ਜਿੱਥੇ ਰਹਿੰਦਾ ਨਾ ਉੱਥੇ ਫਿਰੋ, ਉਹ ਮੁਰਗੀ ਬੋਲੇਗੀ ਨਾਲ ਤੁਸੀਂ ਪੁਕਾਰ ਖੜਿਆ ਜੇ। ਏਦਾਂ ਕਰੋਗੇ ਤੇ ਬਾਦਸ਼ਾਹ ਤੁਹਾਨੂੰ ਆਪਣੇ ਕੋਲ ਬੁਲਾਵੇਗਾ ਵੀ ਅਸੀਂ ਮੁਰਗੀਆਂ ਦੇ ਸਮਾਨ ਆ ਤੇ ਸਾਡੀ ਰੱਖਿਆ ਕਰ। ਕਿੱਥੇ ਏਡਾ ਦਲੇਰ ਸੂਰਮਾ ਗੁਰੂ ਤੋਂ ਬੇਮੁੱਖ ਹੋ ਕੇ ਇਹਦੀ ਕੀ ਹਾਲਤ ਹੋ ਰਹੀ। ਕਹਿੰਦਾ ਵੀ ਏਦਾਂ ਮੁਰਗੀ ਬੰਨ ਲਓ ਬਾਂਸ ਦੇ ਉੱਤੇ, ਕਿੱਲੇ ਬਾਂਸ ਦੇ ਉੱਪਰ ਬੰਨ ਕੇ ਬੁਲਾਓ।
ਸੁਣੈ ਸ਼ਾਵੇ ਪ੍ਰਾਤ ਜਬ ਲੈ ਨਿਟ ਬੁਲਾਏ।
ਕਰਿਓ ਵੀ ਮੁਰਗੀ ਰਾਤ ਨੂੰ ਬੁਲਾਣੀ ਆ, ਦਿਨੇ ਨੀ ਕਿਸੇ ਨੇ ਤੁਹਾਨੂੰ ਨੇੜੇ ਪਰਕਣ ਦੇਣਾ, ਵੀ ਰਾਤ ਨੂੰ ਰੱਖਣੀ ਆ, ਰਾਤ ਨੂੰ ਜਾਣਾ ਤੁਸੀਂ। ਜਦੋਂ ਮੁਰਗੀ ਦੀ ਆਵਾਜ਼ ਬਾਦਸ਼ਾਹ ਸੁਣੇਗਾ ਉਹ ਫਿਰ ਤੁਹਾਨੂੰ ਆਪਣੇ ਕੋਲ ਬੁਲਾਏਗਾ।
ਸਕਲ ਪ੍ਰਸੰਗ ਸੁਣਾਈਏ ਮੈਂ ਬਨੋ ਸਾਏ।
ਤੁਸੀਂ ਆਪਣਾ ਸਾਰਾ ਪ੍ਰਸੰਗ ਸੁਣਾਇਆ ਜੇ, ਮੈਂ ਵੀ ਤੁਹਾਡੀ ਸਹਾਇਤਾ ਕਰਾਂਗਾ।
ਇਸ ਉਪਾਏ ਬਿਨ ਅਪਰ ਨਾ ਕੀਜੈ ਤਤਕਾਲਾ।
ਉਪਾਅ ਤੋਂ ਬਿਨਾਂ ਹੋਰ ਕੋਈ ਯਤਨ ਨਹੀਂ, ਇਹੀ ਕੰਮ ਹੋ ਸਕਦਾ ਹੈ।
ਸੁਣਤ ਅਨੰਦਤ ਪੈ ਦਿਖਾ ਲੱਕ ਯਤਨ ਸੁਖਾਲਾ।
ਸੁਣ ਕੇ ਪੈਂਦੇ ਖਾਂ ਖੁਸ਼ ਹੋਇਆ, ਇਹ ਨੀ ਵੇਖਿਆ ਵੀ ਮੇਰੀ ਬਹਾਦਰੀ ਨੂੰ ਕਿੱਡਾ ਵੱਡਾ ਵੱਟਾ ਲੱਗੇਗਾ ਇਹ ਕੰਮ ਕਰਕੇ। ਸੁਣ ਕੇ ਖੁਸ਼ ਹੋਇਆ, ਕਹਿੰਦਾ ਇਹ ਤਾਂ ਬੜਾ ਵਧੀਆ ਯਤਨ ਦੱਸਿਆ ਬਾਦਸ਼ਾਹ ਨੂੰ ਮਿਲਣ ਦਾ।
ਨਿਸ਼ਚੇ ਮਸਲਤ ਕਰ ਉੱਠਿਓ ਗਾ ਆਪਣੇ ਡੇਰੇ।
ਮਸਲਤ ਕੀਤੀ, ਸਲਾਹ ਕਰਕੇ ਉਸ ਵੇਲੇ ਆਪਣੇ ਡੇਰੇ ਗਿਆ।
ਸਭ ਸਾਥਨ ਸੁਣਾਏ ਕਹਿ ਹਰਖਿਓ ਤਿਸ ਬੇਰੇ।
ਆਪਣੇ ਸਾਥੀਆਂ ਨੂੰ ਵੀ ਆ ਕੇ ਗੱਲ ਦੱਸੀ, ਇਹਦੇ ਸਾਥੀ ਵੀ ਬੜੇ ਖੁਸ਼ ਹੋਏ ਵੀ ਚਲੋ ਕੋਈ ਤਰੀਕਾ ਤਾਂ ਲੱਭਿਆ ਨਾ ਬਾਦਸ਼ਾਹ ਨੂੰ ਮਿਲਣ ਦਾ। ਤੇ ਜਿਵੇਂ ਪੈਂਦੇ ਖਾਂ ਨੇ ਤਰੀਕਾ ਜੁਗਤ ਕਰਕੇ ਬਾਦਸ਼ਾਹ ਨਾਲ ਮੁਲਾਕਾਤ ਕਰਨ ਦਾ ਯਤਨ ਕੀਤਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।